ਗੁਰਬਾਣੀ ਅੰਦਰ ਧਰੂ ਅੱਖਰ ਦੀ ਵਰਤੋਂ ਲਗਭਗ 20 ਵਾਰ ਹੋਈ ਮਿਲਦੀ ਹੈ ਜੀ। ਤੇ ਜਿਹੜੀ ਆਮ ਕਹਾਣੀ ਪ੍ਰਚਲਿਤ ਹੈ ਧਰੂ ਭਗਤ ਬਾਰੇ, ਉਹ ਕੁਛ ਇਸ ਤਰ੍ਹਾਂ ਹੈ ਵੀ ਭਾਗਵਤ ਅਨੁਸਾਰ ਭਗਤ ਧਰੂ ਜੀ ਰਾਧਾ ਰਾਜਾ ਉਤਾਨ ਪਦ ਦੇ ਤੇ ਸੁਨੀਤੀ ਦੇ ਪੁੱਤਰ ਸਨ। ਇਹ ਬੜੇ ਸੁੰਦਰ ਤੇ ਸ਼ਰੀਫ ਸਨ। ਇਸ ਰਾਜੇ ਦੀਆਂ ਦੋ ਰਾਣੀਆਂ ਸਨ। ਧਰੂ ਜੀ ਦੀ ਮਾਤਾ ਨਾਲ ਰਾਜੇ ਦਾ ਪ੍ਰੇਮ ਘਟ ਚੁੱਕਾ ਸੀ, ਇਸ ਲਈ ਧਰੂ ਜੀ ਦੀ ਮਤਰੇਈ ਮਾਂ ਕੁਰੀਚੀ ਜਦ ਵੀ ਰਾਜੇ ਨੂੰ ਇਸ ਨਾਲ ਪ੍ਰੇਮ ਕਰਦਿਆਂ ਵੇਖਦੀ ਸੜ ਭੁੱਜ ਜਾਂਦੀ। ਇੱਕ ਦਿਨ ਧਰੂ ਜੀ ਹੱਸਦੇ ਖੇਡਦੇ ਆਏ ਤੇ ਰਾਜਾ ਜੀ ਦੀ ਗੋਦ ਵਿਚ ਬੈਠ ਗਏ। ਮਤਰੇਈ ਮਾਂ ਨੇ ਝਿੜਕ ਦਿੱਤੀ ਤੇ ਬਾਂਹ ਤੋਂ ਫੜ ਕੇ ਝੋਲੀ ਵਿਚੋਂ ਉਠਾ ਦਿੱਤਾ ਤੇ ਆਖਿਆ ਕਿ ਇਸ ਗੋਦ ਵਿਚ ਬੈਠਣ ਦਾ ਤੇਰਾ ਹੱਕ ਤਦ ਹੀ ਹੋ ਸਕਦਾ ਸੀ ਜੇ ਤੂੰ ਮੇਰੀ ਕੁੱਖੋਂ ਜਨਮ ਲੈਂਦਾ। ਧਰੂ ਜੀ ਦਸ਼ਾ ਵੇਖ ਕੇ ਆਪਣੀ ਮਾਤਾ ਪਾਸ ਜਾ ਕੇ ਖੂਬ ਰੋਏ। ਮਾਤਾ ਨੇ ਪਿਆਰ ਕੀਤਾ, ਸਬਰ ਤੇ ਸ਼ੁਕਰ ਦਾ ਉਪਦੇਸ਼ ਦਿੱਤਾ ਤੇ ਆਖਿਆ ਕਿ ਨਿਮਾਣਿਆਂ ਦਾ ਮਾਣ ਵਾਹਿਗੁਰੂ ਹੈ ਜੋ ਰਾਜਿਆਂ ਦਾ ਰਾਜਾ ਹੈ ਤੇ ਸਰਬ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਜੋ ਸਭ ਨੂੰ ਸ਼ਾਂਤੀ ਤੇ ਸੁਖ ਦੇਣ ਵਾਲਾ ਹੈ। ਸੋ ਇਹ ਬੇਟਾ, ਇਹ ਜੇ ਅਕਾਲ ਪੁਰਖ ਦੀ ਓਟ ਲਵੋ। ਮਾਤਾ ਜੀ ਦਾ ਇਹ ਉਪਦੇਸ਼ ਸੁਣ ਕੇ ਧਰੂ ਜੀ ਨੇ ਕਰਤਾਰ ਦੀ ਭਗਤੀ ਦਾ ਦ੍ਰਿੜ ਵਿਸ਼ਵਾਸ ਕਰ ਜੰਗਲ ਦਾ ਰਸਤਾ ਲਿਆ। ਇਹ ਤਾਂ ਹੈ ਜੀ ਕਹਾਣੀ ਜਿਹੜੀ ਕਿ ਆਪਣੇ ਕੋਲ ਪ੍ਰਚਲਿਤ ਹੈ, ਜਿਹੜੀ ਆਮ ਸਟੇਜਾਂ ਤੇ ਸੁਣਾਈ ਜਾਂਦੀ ਹੈ। ਪਰ ਆਪਾਂ ਗੁਰਬਾਣੀ ਵਿੱਚੋਂ ਲੱਭਣਾ ਹੈ ਕਿ ਧਰੂ ਜੋ ਸ਼ਬਦ ਹੈ ਇਹ ਕਿਸ ਪ੍ਰਥਾਏ ਗੁਰਮਤ ਵਿੱਚ ਵਰਤਿਆ ਹੈ ਜੀ। ਹਾਂਜੀ, ਪਹਿਲਾਂ ਤਾਂ ਇਸਦਾ ਜੇ ਕੋਈ ਸਿੱਧਾ ਅਰਥ ਹੈਗਾ ਇਸ ਸ਼ਬਦ ਦਾ ਉਹ ਦੱਸੋ, ਫਿਰ ਆਪਾਂ ਗੁਰਬਾਣੀ ਚੋਂ ਜਿੰਨੇ ਸ਼ਬਦ ਹੈ ਉਹਨਾਂ ਵਿੱਚੋਂ ਆਪਾਂ ਸਹੀ ਅਰਥ ਉਸ ਦੇ ਅਨੁਸਾਰ ਲੱਭਾਂਗੇ ਜੀ।
ਰੂਹ ਦਾ ਤਾਂ ਸ਼ਬਦ ਦਾ ਸਿੱਧਾ ਅਰਥ ਹੈ, ਜਿਵੇਂ ਕਿਸੇ ਦੇ ਅੰਦਰ ਪ੍ਰੇਮ ਦੀ ਡੋਰੀ ਹੁੰਦੀ ਹੈ ਨਾ।
ਅੱਛਾ ਜੀ,
ਜਿਹਨੂੰ ਆਪਾਂ ਖਿੱਚ ਕਹਿੰਦੇ
ਹਾਂ। ਅੱਛਾ ਜੀ,
ਕਾਸ਼ਿਸ਼ ਖਿੱਚ, ਇਹ ਧਰੂ ਹੁੰਦੀ ਹੈ।
ਅੱਛਾ ਜੀ,
ਕਿਸੇ ਨੂੰ ਧੂ ਲੈਣਾ, ਆਪਣੇ ਵੱਲ ਨੂੰ ਖਿੱਚ ਲੈਣਾ।
ਹਾਂ ਹਾਂ,
ਜਿਹਦੇ ਅੰਦਰ ਪਰਮੇਸ਼ਰ ਦੀ ਖਿੱਚ ਹੈ ਔਰ ਪਰਮੇਸ਼ਰ ਦੀ ਉਹਦੇ ਅੰਦਰ ਖਿੱਚ ਹੈ, ਧੂ ਹੈ, ਧਰੂ ਹੈ।
ਅੱਛਾ ਜੀ,
ਸੱਚ ਦੀ ਖਿੱਚ ਹੈ ਜਿਹਦੇ ਅੰਦਰ ਸੱਚ ਵਾਸਤੇ। ਮਾਇਆ ਦੀ ਖਿੱਚ ਹੈ ਨੀ।
ਹਾਂਜੀ,
ਉਤਰੂ ਹੈ।
ਅੱਛਾ ਜੀ,
ਜਿਹਨੂੰ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ। ਪ੍ਰੇਮ ਦਾ ਹੀ ਦੂਆ ਨਾਮ ਹੈ ਸਮਝੋ। ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੱਚਿਆ ਤਿਨ ਜਾਈਐ। ਬਚਪਨ ਤੇ ਹੀ ਉਹਨਾਂ ਦਾ ਅਸਲ ਦੇ ਵਿੱਚ ਧਰੂ ਔਰ ਪ੍ਰਹਲਾਦ ਦਾ ਜਿਹੜਾ ਕਿੱਸਾ ਆਇਆ ਹੈ, ਪ੍ਰਸੰਦ ਹੈ। ਇਹ ਬਾਲ ਬੁੱਧ ਤੋਂ ਹੀ ਪਰਮੇਸ਼ਰ ਵੱਲ ਉਹਨਾਂ ਦੀ ਖਿੱਚ ਹੈ।
ਅੱਛਾ ਜੀ,
ਤੁਰਮਤ ਦੇ ਢਾਲ ਨਹੀਂ ਹੋਏ ਨਹੀਂ ਸਕੇ, ਤੁਰਮਤ ਦੀ ਪੜ੍ਹਾਈ ਨਹੀਂ ਪੜ੍ਹਾ ਸਕੇ। ਉਹਦਾ ਕਾਰਨ ਇਹਨਾਂ ਦੀਆਂ ਮਾਵਾਂ ਸੀ ਦੋਹਾਂ ਦੀਆਂ।
ਅੱਛਾ ਜੀ,
ਇਹਨਾਂ ਦੀਆਂ ਮਾਵਾਂ ਦਾ ਜਿਹੜਾ ਗੁਰੂ ਸੀ ਨਾਰਦ ਸੀ।
ਅੱਛਾ ਜੀ,
ਨਾਰਦ ਬ੍ਰਹਮ ਗਿਆਨੀ ਸੀ। ਹੁਣ ਜਦੋਂ ਸਿੱਖਿਆ ਹੀ ਬ੍ਰਹਮ ਗਿਆਨ ਦੀ ਲੈਣੀ ਹੈ।
ਹਾਂਜੀ,
ਤੇ ਬਾਲਕ ਤਾਂ ਜਦੋਂ ਗਰਭ ਚ ਉਦੋਂ ਵੀ ਉਹੀ ਸੁਣ, ਤੇ ਉਹ ਤੇ ਅਸਲ ਤਾਂ ਉਹੀ ਹੋਣ। ਬਾਲਕ ਨੂੰ ਵੀ ਉਹੀ ਗੱਲ ਸੁਣਾਉਣੀ ਹੈ। ਉਹੀ ਕਬੀਰ ਕਹਿ ਰਿਹਾ, ਜੈਸੀ ਉਪਜੀ ਪੇੜ ਤੇ। ਜਦੋਂ ਬੱਚਾ ਪੈਦਾ ਹੁੰਦਾ, ਜਿਹੜੀ ਉਹਦੀ ਬੁੱਧੀ ਹੁੰਦੀ ਹੈ, ਜੇ ਤੈਸੀ ਦੇ ਵੈ ਹੋਣ, ਅਖੀਰ ਤੱਕ ਉਹੀ ਬੁੱਧੀ ਰਹੇ, ਬਦਲੇ ਨਾ ਉਹ ਤੇ ਅਸਰ ਪ੍ਰਭਾਵ ਦਰਿਆਵੀ ਬੁੱਧੀ ਦਾ ਨਾ ਪਵੇ, ਦੁਰਮਤ ਦਾ ਨਾ ਪਵੇ। ਹੀਰਾ ਕਿਸਕਾ ਪੁੱਪੜਾ, ਪੂਜੇ ਨਾਲ ਲਾਸ ਕਰੋੜ। ਇਸ ਤਰੀਕੇ ਨਾਲ ਬਚਪਨ ਦੇ ਉੱਤੇ ਸਿੱਧਾ ਅਸਰ ਪੈ ਜਾਣਾ ਬਹੁਤ ਸੌਖਾ। ਇੱਕ ਰੰਗ ਚਾੜ ਦੇਣਾ ਗਲਤ, ਫਿਰ ਉਹਨੂੰ ਲਾ ਕੇ ਦੂਆ ਰੰਗ ਚਾੜਨਾ ਔਖਾ। ਧਰੂ ਘਰੋਂ ਹੀ ਰੰਗ ਚੜਿਆ, ਇਹ ਨਾਰਦ ਨਾਲ ਸੰਪਰਕ ਸੀ। ਨਾਰਦ ਵੀ ਇੱਕ ਗੁਣ ਵਿੱਚ ਕਲੋ ਹੈ ਜਿਹਦੀ ਗੱਲ ਰੱਦ ਨਹੀਂ ਕੋਈ ਕਰ ਸਕਦਾ। ਨਾਰਦ ਦੀ ਜਗ੍ਹਾ ਬਹੁਤ ਸਾਰੇ ਨਾਰਦ ਹੋਏ ਨੇ, ਗੁਰੂ ਨਾਨਕ ਦੀ ਜਗ੍ਹਾ ਨਾਨਕੇ ਨਾਨਕ ਹੋਏ ਨੇ। ਕਹਿੰਦੇ ਨਾਰਦ ਦੀ ਜਗ੍ਹਾ ਦੇ ਜਿਹੜਾ ਬੰਦਾ ਸੀ ਗੁਰਮੁਖ ਸੀ ਉਹਨੂੰ ਨਾਰਦ ਕਹਿੰਦੇ ਹੁੰਦੇ। ਨਾਰਦ ਇੱਕ ਨੀ ਹੁੰਦਾ, ਫਿਰ ਫਰੀਦ ਵੀ ਬਹੁਤ ਹੋਏ ਨੇ, ਪਰ ਸਾਡੇ ਕੋਲ ਇੱਕ ਫਰੀਦ ਹੈ ਇੱਧਰ ਆਏ, ਗੱਦੀ ਦਾ ਨਾਮ ਫਰੀਦ ਚੱਲਦਾ ਸੀ। ਧਰੂ ਦਾ ਲਫ਼ਜ਼ੀ ਮਤਲਬ ਹੈ ਪ੍ਰੇਮ ਨਾਲ, ਮਤਲਬ ਹੈ ਆਪਣੇ ਮੂਲ ਨਾਲ ਪ੍ਰੇਮ ਕਰਨ ਵਾਲਾ, ਸੱਚ ਨਾਲ ਪ੍ਰੇਮ ਕਰਨ ਵਾਲਾ, ਤੁਸੀਂ ਸਭ ਨਾਲ ਪ੍ਰੇਮ ਕਰਨ ਵਾਲਾ, ਬਲਕਿ ਸੱਚ ਸਭ ਨਾਲ, ਸੱਚ ਸਾਰਿਆਂ ਦੇ ਅੰਦਰ ਹੈ ਨਾ ਸੱਚ, ਸਭ ਨਾਲ ਪ੍ਰੇਮ ਕਰਨ ਵਾਲਾ ਨੀ ਹੁੰਦਾ ਸੱਚ, ਸਭ ਨਾਲ ਪ੍ਰੇਮ ਬਾਣੀ ਵੀ ਨੀ ਕਰਦੀ, ਸਭ ਨਾਲ ਪ੍ਰੇਮ ਪਰਮੇਸ਼ਰ ਵੀ ਨੀ ਕਰਦਾ। ਕਿੱਥੇ ਕਰਦਾ ਸਭ ਨਾਲ, ਗਰਭ ਪ੍ਰਹਾਰੀ ਆ ਜਾ ਲਿਖਿਆ, ਸਭ ਨਾਲ ਪ੍ਰੇਮ ਕਿੱਥੇ ਕਰਦਾ, ਸਭ ਨਾਲ ਪ੍ਰੇਮ ਭਗਤ ਵੀ ਨੀ ਕਰਦੇ। ਉਹ ਵੀ ਕਹਿੰਦੇ ਨੇ ਡੀਚਿਆਂ ਨੂੰ ਡੀਚ ਕਹਿੰਦੇ ਨੇ, ਉਪਦੇਸ਼ ਕਰਦੇ ਨੇ, ਜਦ ਪ੍ਰੇਮ ਨੀ ਕਰਦੇ, ਕਰਦੇ ਤਾਂ ਪ੍ਰੇਮ ਹੀ ਨੇ ਅਸਲ ਚ, ਉਹ ਬੁਰਾ ਕਹਿੰਦੇ ਨੇ ਵੀ ਵਧੀਆ ਛੱਡਦੇ ਕਿਉਂ ਵੀ ਉਲਟਾ ਕੰਮ। ਜੇ ਟੀਚਰ ਝਿੜਕਦਾ ਉਹ ਵੀ ਮਿੱਠਾ ਹੀ ਹੁੰਦਾ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਤਾਂ ਹੀ ਕਿਹਾ ਕਰਦੇ ਤਾਂ ਪ੍ਰੇਮ ਹੀ ਨੇ, ਪਰ ਜਿਹੜਾ ਸੁਣਨ ਵਾਲਾ ਉਹਨੂੰ ਗਲਤ ਲੱਗਦਾ, ਉਹ ਆਪਣਾ ਜਿਹੜਾ ਰਾਹ ਉਹਨੂੰ ਛੱਡਣਾ ਨੀ ਚਾਹੁੰਦਾ। ਉਹ ਤਾਂ ਉਸ ਰਾਹ ਨੂੰ ਸਮਝਦਾ ਮੇਰੇ ਵਰਗਾ, ਜਿਹੜਾ ਮੇਰਾ ਧਰਮ ਮੇਰੇ ਵਰਗਾ ਧਰਮ ਕੋਈ ਨੀ, ਉਹ ਤਾਂ ਜਾਣ ਬੁੱਝ ਕੇ ਗਲਤ ਮੰਨਦਾ ਹੋਇਆ ਵੀ ਪੱਕਾ, ਉਹਦੇ ਆਪਣੇ ਅੰਦਰ ਜਿਹੜਾ ਹੈ ਕਪਟ ਹੈ,
ਠੀਕ ਹੈ,
ਕਪਟ ਦੇ ਪਿੱਛੇ ਉਹਦੇ ਲੋਭ ਹੋ ਸਕਦਾ, ਕਪਟ ਦੇ ਪਿੱਛੇ ਉਹਦੇ ਹੰਕਾਰ ਹੋ ਸਕਦਾ। ਜਿਵੇਂ ਸਾਡੇ ਸਿੱਖ ਕਹਿੰਦੇ ਦੁਨੀਆਂ ਦੀ ਸਿੱਖੀ ਫੈਲਾ ਦੇਣੀ, ਇਹ ਜੀ ਸਿੱਖੀ ਤਾਂ ਇਹਨਾਂ ਦੇ ਆਪਣੇ ਘਰ ਚੋਂ ਖਤਮ ਹੋ ਗਈ, ਦੁਨੀਆਂ ਕਿਵੇਂ ਫੈਲਾ ਦੇਣਗੇ, ਜਿਹੜੀ ਸਿੱਖੀ ਕਹਿੰਦੇ ਦੁਨੀਆ ਚ ਫੈਲਾ ਦੇਣੀ, ਇਹਨਾਂ ਦੇ ਆਪਣੇ ਘਰ ਚੋਂ ਖਤਮ ਹੋ ਗਈ, ਇਹਨੂੰ ਰੋਕ ਲੈਣਾ, ਇਹ ਦੁਨੀਆਂ ਚ ਕਿਵੇਂ ਫੈਲਾ ਦੇਣਗੇ, ਫਿਰ ਸਿੱਖੀ ਖੋਟੀ ਹੈ, ਖੋਟੀ ਨੀ ਫੈਲਦੀ ਹੁੰਦੀ, ਗੁਰਮਤ ਵਿੱਚ ਖਰੀ ਸਿੱਖੀ ਹੈ, ਖਰੀ ਸਿੱਖਿਆ ਹਰੀ ਤਾਂ ਖਰੀ ਵਾਲਾ ਹੈ। ਲੋਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾ,
ਠੀਕ ਹੈ,
ਠੱਗੀ ਮਾਰ ਕੇ
ਖਾਣਾ,
ਇਹ ਤਾਂ ਹੋ ਹੀ ਰਿਹਾ, ਇਹ ਲੋਕ ਜਿਹੜਾ ਇਹ ਕੁਛ ਕਰ ਰਿਹਾ ਹੈ ਧਰਮ ਦੇ ਰੂਪ ਤੇ, ਉਹਨੂੰ ਲੱਗੂਗਾ ਬੁਰਾ, ਪਰ ਉਹ ਪ੍ਰੇਮ ਕਰਦੇ ਨੂੰ ਉਹਨੂੰ ਕਹਿ ਕੇ ਵੀ ਛੱਡ ਦੇ ਤੂੰ। ਮਰਦਾਰ ਖਾਣਾ ਚੰਗਾ ਨੀ ਸਮਝਦਾ, ਠੱਗੀ ਮਾਰ ਕੇ ਖਾਣਾ ਵੀ ਮਰਦਾ ਰਹੇ, ਕਹਿਣ ਦਾ ਮਤਲਬ ਇਹ ਹੈ ਠੱਗੀ ਮਾਰ ਕੇ ਖਾਣਾ ਛੱਡ ਦੇ,
ਠੀਕ ਹੈ,
ਉਪਦੇਸ਼ ਤਾਂ ਦਿੱਤਾ ਸੀ ਪ੍ਰੇਮ ਕਰਕੇ ਹੀ, ਇਹ ਬਚ ਜਾਵੇ ਜਿਹੜੇ ਜਾਣਦੇ, ਇਹਦਾ ਜਨਮ ਸਫਲਾ ਹੋ ਜਾਵੇ, ਕੱਟਿਆ ਜਾਵੇ, ਪਰ ਉਹਦਾ ਉਲਟਾ ਅਰਥ ਲੈ ਗਿਆ, ਅਰਥ ਉਲਟ ਲੈ ਗਿਆ, ਭਲੀ ਕਹੀ ਬੁਰੀ ਲੱਗੀ, ਭਲੀ ਕਹੀ ਬੁਰੀ ਲੱਗ ਜਾਵੇ, ਭਲੀ ਕਹੀ ਬੁਰੀ ਲੱਗ ਜਾਵੇ, ਬਸ ਇਹੋ ਜਿਹੀ ਗੱਲ ਹੈ, ਗੁਰਬਾਣੀ ਭਲੀ ਕਹੀ ਬੁਰੀ ਲੱਗੀ ਹੈ ਲੋਕਾਂ ਨੂੰ,
ਠੀਕ ਹੈ,
ਉਹਦਾ ਹੀ ਜਾਣਦਾ, ਉਹਦਾ ਹੀ ਜਾਣਦਾ, ਤੱਤੀਆਂ ਤੱਕੀਆਂ ਤੇ ਬੈਠਣਾ ਪਿਆ, ਚਰਖਣੀਆਂ ਚ ਝੜੇ ਆ ਰਿਹਾ ਨੇ, ਚੀਰੇ ਗਏ, ਜੋ ਵੀ ਕੁਛ ਹੋਇਆ, ਹੋਰ ਕੋਈ ਜ਼ਮੀਨ ਦੇ ਰੌਲਾ ਨਹੀਂ ਹੈ ਕਿਸੇ ਦਾ, ਕੋਈ ਲੈਣ ਦੇਣ ਦਾ ਰੌਲਾ ਨਹੀਂ ਸੀਗਾ ਗੁਰੂ ਘਰ ਦਾ,
ਠੀਕ ਹੈ,
ਕਿਸੇ ਕਬਜ਼ੇ ਦਾ ਰੌਲਾ ਨਹੀਂ ਸੀ ਕਿਸੇ ਧਰਤੀ ਤੇ, ਅਲੀ ਗਈ ਦੀ ਬੁਰੀ ਲੱਗੀ।
ਠੀਕ
ਹੈ, ਉਹ ਕਹਿੰਦਾ ਇਹ ਨਾ ਕਹੋ, ਇਹ ਉਪਦੇਸ਼ ਬੰਦ ਕਰ ਦੋ। ਕਹਿੰਦੇ ਵੀ ਹੁਣ ਪਰਮੇਸ਼ਰ ਬੁਲਾਉਂਦਾ, ਸਾਨੂੰ ਬੋਲਣਾ ਪੈਂਦਾ, ਬੰਦ ਨਹੀਂ ਹੋ ਸਕਦਾ। ਇੰਨੀ ਉਹਨਾਂ ਨੇ ਕੀਤੀ, ਕਹਿ ਲੋ ਤੁਸੀਂ ਅਸਰ ਕੀਤਾ, ਬੰਦ ਉਪਦੇਸ਼ ਤਾਂ ਨੀ ਬੰਦ ਹੋਣਾ, ਸੱਚ ਤਾਂ ਨੀ ਬੋਲਿਆ, ਬੰਦ ਕੀਤਾ ਜਾ ਸਕਦਾ ਬੋਲਣਾ, ਸਾਨੂੰ ਹੁਕਮ ਹੈ ਸੱਚ ਬੋਲਣ ਦਾ।
ਠੀਕ ਹੈ,
ਪਰ ਤੁਸੀਂ ਆਪਣਾ ਇਹਦਾ ਤੁਸੀਂ ਸਾਨੂੰ ਸਜ਼ਾ ਜੋ ਮਰਜ਼ੀ ਦੇ ਲੋ, ਪਰਮੇਸ਼ਰ ਦਾ ਵਿਰੋਧ ਕਰੋਗੇ ਨਾ ਤੁਸੀਂ, ਫਿਰ ਦੇਖ ਲਿਓ ਪਰਮੇਸ਼ਰ ਦਾ ਵਿਰੋਧ ਕਰਕੇ ਤੁਹਾਡਾ ਕੀ ਬਣਦਾ ਬਾਅਦ ਚ, ਇਹ ਬਾਅਦ ਚ ਪਤਾ ਲੱਗੂ। ਜਿਵੇਂ ਵੀ ਕਹਿੰਦੇ ਇਹਦਾ ਐ ਹੋ ਜੂ ਐ ਹੋ ਜੂ, ਉਹ ਜੋ ਹੋਊਗਾ ਦੁਨੀਆ ਦੇਖ ਲੂ ਪੁੱਛੋ।
ਠੀਕ ਹੈ,
ਇੱਕ ਰਿਕਾਰਡ ਬਣ ਜੂਗਾ, ਸਾਨੂੰ ਸ਼ਾਇਦ ਲੋਕ ਘਬਰਾਉਣ, ਐਸਾ ਸਭ ਤੁਸੀਂ ਕਰ ਲਿਆ, ਇਹ ਵੀ ਇੱਕ ਸਿੱਖਿਆ ਦੀ ਮਿਸਾਲ ਬਣ ਜੂ। ਆਦਮੀ ਪ੍ਰੈਕਟੀਕਲ ਚੋਂ ਗਿਆਨ ਜ਼ਿਆਦਾ ਸਿੱਖਦਾ, ਰਿਜ਼ਲਟ ਵੀ ਠੀਕ ਹੋਇਆ। ਔਰੰਗਜ਼ੇਬ ਨੇ ਕਿੰਨੇ ਵੀ ਪੀੜ੍ਹੀ ਦੀ ਔਰਤ ਕਾਈ ਆ, ਥੋੜੀ ਜਿਹੀ ਹੋ ਗਈ ਹੈ, ਕਿਉਂ ਆਈ ਪਤਾ ਲੱਗ ਗਿਆ, ਮਹਿਸੂਸ ਕਰ ਲਿਆ ਵੀ ਬਹੁਤ ਮਾੜਾ ਕੀਤਾ, ਗਲਤ ਕੀਤਾ, ਹਾਲਾਂਕਿ ਇਹਨਾਂ ਨੇ ਨਹੀਂ ਕੀਤਾ, ਹਾਲਾਂਕਿ ਉਹਨਾਂ ਨੇ ਨਹੀਂ ਕੀਤਾ, ਥੋੜੀ ਹਮਦਰਦੀ ਹੈ ਸਿੱਖੀ ਨਾਲ ਕਰਨਾ। ਚਲੋ ਕਿਸੇ ਵੇਲੇ ਹਮਦਰਦੀ ਤਾਂ ਹੋਈ, ਕਿਸੇ ਬਹਾਨੇ ਤਾਂ ਹੋਈ, ਉਹਨਾਂ ਦੀ ਲੰਬੀ ਨਜ਼ਰ ਹੁੰਦੀ ਹੈ, ਦੇ ਲੰਬੀ ਨਜ਼ਰ ਦਿਖਾਉਂਦੀ ਹੈ।
ਠੀਕ ਹੈ,
ਹਾਂ
ਠੀਕ ਹੈ,
ਉਹਦਾ ਮਤਲਬ ਹੈ ਅੰਦਰ ਖਿੱਚ ਪੈਦਾ ਹੋਣੀ ਤੇ ਪੈਦਾ ਕਰਨੀ ਸਾਰਿਆਂ ਵਾਸਤੇ, ਸਭ ਕੋ ਵੀ ਤਾਂ ਆਪਣ ਕਿਨੋ ਹਮ ਸਭ ਹੋ ਕੇ
ਸਾਜਨ,
ਇਹ ਤੂੰ ਹੈ।
ਠੀਕ ਹੈ ਜੀ, ਹੁਣ ਕੁਝ ਸ਼ਬਦਾਂ ਚੋਂ ਦੇਖੀਏ ਆਪਾਂ, ਸਭ ਤੋਂ ਪਹਿਲਾਂ ਆਪਾਂ ਜਪਜੀ ਸਾਹਿਬ ਚ ਜ਼ਿਕਰ ਆਉਂਦਾ ਜੀ,
ਹਾਂਜੀ,
ਉੱਤੇ ਪੈਰ ਚ ਰਾਰਾ ਤਾਂ ਨਹੀਂ ਪਾਇਆ ਹੋਇਆ, ਪਰ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼, ਇਹ ਚੌਥੀਵੀਂ ਪੌੜੀ ਚ ਆਉਂਦਾ ਜੀ। ਠੀਕ ਹੈ ਜੀ, ਕੀ ਭਾਵ ਬਣਦਾ ਜੀ, ਤੂੰ ਕੇਤੇ ਤੂੰ ਉਪਦੇਸ਼,
ਇੱਥੇ ਧਰੂ ਨੀ ਹੋਣਾ, ਇੱਥੇ ਤੂੰ ਹੀ ਹੈ। ਠੀਕ ਹੈ,
ਅੱਛਾ ਜੀ,
ਤੂੰ ਖਿੱਚ ਨੂੰ ਕਹਿੰਦੇ ਨੇ,
ਅੱਛਾ ਜੀ,
ਤੂੰ ਲੈ ਆਪਾਂ ਕਹਿੰਦੇ ਨੇ ਤੂੰ ਲੈਣਾ ਕਿਸੇ ਨੂੰ ਖਿੱਚਣਾ,
ਅੱਛਾ ਜੀ,
ਉਪਦੇਸ਼ ਦੇ ਵਿੱਚ ਖਿੱਚਿਆ,
ਅੱਛਾ ਜੀ,
ਉਪਦੇਸ਼ ਮਨ ਚਿੱਤ ਦੀ ਏਕਤਾ ਪੈਦਾ ਕਰਦਾ, ਖਿੱਚ ਪੈਦਾ ਕਰਦਾ, ਖਿੱਚ ਪ੍ਰੇਮ ਹੁੰਦਾ,
ਹਾਂਜੀ,
ਉਹ ਕਹਿੰਦੇ ਕਿ ਪ੍ਰੇਮ ਨੂੰ ਕਹਿੰਦੇ ਨੇ, ਪ੍ਰੇਮ ਦੀ ਉਹ ਖਿੱਚਦੀ ਆ।
ਠੀਕ ਹੈ
ਜੀ, ਇਹ ਤਾਂ ਕਲਮ ਭੂਮੀ ਮੇਰ ਕਹਤੇ, ਇਹਨਾਂ ਕਲਮ ਭੂਮੀ ਵਾਲੇ ਨੇ ਕਰਮ ਕਰਦੇ ਨੇ,
ਹਾਂਜੀ,
ਮੇਰ ਕਹਤੇ ਕਹਿੰਦੇ ਸਮਾਧੀ ਲਾਉਂਦੇ ਨੇ ਤ੍ਰਿਕੁਟੀ ਬੈਠ ਕੇ।
ਠੀਕ ਹੈ ਜੀ,
ਮੇਰ ਜਿਹੜੇ ਸੁਮੇਰ ਪਰਬਤ ਵਾਲੇ ਨੇ ਨਾ ਜੀ ਦੇ ਚੇਲੇ,
ਹਾਂਜੀ,
ਉਹ ਤੇਰੀ ਗੁੜੀ ਬਾੜੀ ਦੇ ਸਮਾਧੀ ਨਾਲ ਕਹਿੰਦੇ ਤੂੰ ਉਪਦੇਸ਼, ਕਿੰਨੇ ਇਹੋ ਜਿਹੇ ਵੀ ਨੇ ਜਿਹੜੇ ਆਹ ਗੁਰਬਾਣੀ ਦਾ ਉਪਦੇਸ਼ ਕਰਦੇ।
ਠੀਕ ਹੈ,
ਗੁਰਬਾਣੀ ਦਾ ਉਪਦੇਸ਼ ਤੂੰ ਉਪਦੇਸ਼ ਹੈ,
ਅੱਛਾ,
ਉਹ ਉਪਦੇਸ਼ ਜਿਹੜਾ ਤਰੂਰ ਨੂੰ ਦਿੱਤਾ ਸੀ, ਐ ਕਹਿ ਲੋ ਚਾਹੇ,
ਠੀਕ
ਹੈ ਜੀ, ਚਾਹੇ ਉਹਦੇ ਪ੍ਰੇਮਾ ਭਗਤੀ ਦਾ ਉਪਦੇਸ਼ ਕਹਿ ਲੋ।
ਠੀਕ ਹੈ ਜੀ, ਤੇ ਜਿੰਨੇ
ਇੱਕ ਦੂਏ ਖਾਤਰ ਲਈ ਖਿੱਚ ਪੈਦਾ ਕਰਦਾ, ਪ੍ਰੇਮ ਸਿੱਖਾਂ ਨਾਲ ਆਪਸੀ ਜੀ ਪ੍ਰੇਮ ਦੀ ਸੀ।
ਠੀਕ ਹੈ ਜੀ,
ਹੁਣ ਵਰਗਾ ਨੀ, ਹੁਣ ਅਕਾਲੀਆਂ ਵਰਗਾ ਨੀ ਕਹਿੰਦਾ ਮੈਂ, ਪਹਿਲਾਂ ਸੀ ਗੁਰੂਆਂ ਵੇਲੇ ਦਾ।
ਠੀਕ ਹੈ ਜੀ, ਤੇ ਇਹਦਾ ਮਤਲਬ ਜਿੰਨ ਸਭ ਨੂੰ ਭੁਲੇਖਾ ਲੱਗਿਆ ਹੈ, ਧੂ ਨੂੰ ਸਭ ਨੇ ਹੀ ਧਰੂ ਕਹਿ ਕੇ ਕੀਤੇ ਹੈ ਅਰਥ, ਤੇ
ਹਾਂ ਧਰੂ ਤਾਂ ਨੀ ਨਾ, ਉਪਦੇਸ਼ ਦੇ ਨਾਲ ਧੂ ਲੱਗਿਆ ਹੋਇਆ,
ਹਾਂਜੀ,
ਅਡਜੈਕਟਿਵ ਹੈ ਉਪਦੇਸ਼ ਦਾ, ਹੁਣ ਤਾਂ ਕਰਕੇ ਧਰੂ ਦੀ ਹੈ।
ਠੀਕ ਹੈ,
ਰੂਹ ਨੂੰ ਨਾ,
ਹਾਂਜੀ,
ਇਹ ਗੁਣ ਬਾਜ ਕਰਨਾ ਲੱਗ ਗਿਆ, ਉਪਦੇਸ਼ ਨਾਲ ਲੱਗ ਗਿਆ।
ਠੀਕ ਹੈ ਜੀ,
ਫਿਰ ਧਰੂਪ ਉਹ ਵਚਨ ਹੋ ਜੂਗਾ, ਉਪਦੇਸ਼ ਨਹੀਂ ਫਿਰ ਆ ਸਕਦਾ, ਧਰੂ ਧਰੂ ਤਾਂ ਉਪਦੇਸ਼ੇ ਨੇ,
ਹਾਂਜੀ,
ਜਾਂ ਉਪਦੇਸ਼ੇ ਗਏ ਨੇ, ਜਾਂ ਉਹਨਾਂ ਨੇ ਉਪਦੇਸ਼ ਦਿੱਤਾ।
ਠੀਕ ਹੈ ਜੀ, ਠੀਕ ਹੈ ਜੀ। ਪਹਿਲੀ ਵਾਰ ਫੇਰ ਔਂਕੜ ਨਾਲ ਐੜੇ ਨਾਲ ਜਦੋਂ ਲਿਖਦੇ ਆ ਧਰੂ, ਇਹਦੇ ਵਿੱਚ ਸੁਰਠ ਰਾਗ ਚ ਹੈ ਜੀ, ਸੁਰਠ ਮਹੱਲਾ ਨੌਵਾਂ, ਅਟਲ ਭਇਓ ਧਰੂ ਜਾ ਕੇ ਸਿਮਰਨ ਔਰ ਨਿਰਭੈ ਪਦ ਪਾਇਆ। ਦੁੱਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ। ਇੱਥੇ ਆਉਂਦਾ ਜੀ ਧਰੂ ਅੱਖਰ, ਅਟਲ ਭਇਓ ਧਰੂ ਸਿਮਰਨ। ਠੀਕ ਹੈ ਜੀ,
ਇੱਥੇ ਆਪੇ ਇੱਥੇ ਤਾਂ ਸਾਫ ਹੈ ਵੀ ਧਰੂ ਆਦਮੀ ਵਾਸਤੇ ਆਇਆ ਹੋਇਆ।
ਹਾਂਜੀ,
ਮਨ ਵਾਸਤੇ ਆਇਆ ਹੋਇਆ।
ਠੀਕ ਹੈ ਜੀ,
ਅਸਲ ਚ ਮਨ ਹੈ ਜਿਹੜਾ ਨਾ, ਇਹਦੇ ਵਿੱਚ ਖਿੱਚ ਪੈਦਾ ਕਰਦੀ ਆ।
ਠੀਕ ਹੈ ਜੀ,
ਉਹ ਜੋ ਇੱਛਾ ਪੈਦਾ ਕਰਦੀ, ਇੱਛਾ ਸ਼ਕਤੀ ਪ੍ਰੇਮ ਪੈਦਾ ਕਰਨਾ। ਪ੍ਰੇਮ
ਹਾਂਜੀ
ਘਾਟ ਕਰਕੇ ਹੀ ਆਇਆ ਹੋਇਆ ਇੱਥੇ।
ਅੱਛਾ ਜੀ,
ਪ੍ਰੇਮ ਦੀ ਘਾਟ ਲੜਾਈ ਹੈ, ਪ੍ਰੇਮ ਪੈਦਾ ਹੋ ਗਿਆ ਉਹ ਜਿਹੜੀ ਲੜਾਈ ਉਹ ਖਤਮ ਹੋ ਜਾਂਦੀ ਹੈ।
ਠੀਕ ਹੈ,
ਪ੍ਰੇਮ ਨਾਲ ਲੜਾਈ ਹੈ ਜਿਹੜੀ ਨਾ, ਉਹ ਪ੍ਰੇਮ ਲੜਾਈ ਚ ਵਿਛੋੜਾ ਪ੍ਰੇਮ ਜਿਹੜਾ ਭਰਮ ਹੈ ਨਾ, ਭਰਮ ਭਰਮ ਜਿਹਾ ਲੱਕੜ ਠੋਕਦੀ ਨਾ, ਕਿੱਲ ਲੋਹੇ ਦਾ ਛੇੜ ਛੇੜੀ ਦੋ ਤੋਂ ਕਰ ਦਿੰਦੀ ਹੈ ਲੱਕੜ ਨੂੰ।
ਠੀਕ ਹੈ,
ਪੜ ਦਿੰਦੀਆਂ ਨਾ।
ਹਾਂਜੀ,
ਪਰਮ ਦੋ ਬੰਦਿਆਂ ਨੂੰ ਇਸ ਤਰੀਕੇ ਨਾਲ ਜੁੜੇ ਹੋਣ, ਲੱਕੜ ਨੂੰ ਮੂੰਹੇ ਪੜ ਦਿੰਦਾ ਜਾਂ ਫਲ ਨਾਲ ਰੁਕ ਜਾਂਦਾ ਪਰਮ ਦਾ। ਸੁੱਕਣ ਵਾਲਾ ਵੀ ਕੁਛ ਹੁੰਦਾ, ਸੱਟਾਂ ਵੀ ਰੋਜ਼ ਮਾਰਦਾ, ਸਿੱਖਿਆ ਵੀ ਰੋਜ਼ ਦਿੰਦਾ, ਦੋ ਤੋਂ ਕਰ
ਦਿੰਦਾ।
ਪ੍ਰੇਮ ਨੂੰ ਜੋੜਦਾ, ਇਕੱਠਾ ਕਰ ਦਿੰਦਾ, ਫਲ ਨੂੰ ਬਾਹਰ ਕੱਢ ਦਿੰਦਾ, ਇਕੱਠਾ ਕਰ ਦਿੰਦਾ।
ਠੀਕ ਹੈ,
ਪ੍ਰੇਮ ਇੱਕ ਬਣਾਉਂਦਾ, ਪਰਮ ਦੋ ਬਣਾਉਂਦਾ। ਦੋ ਕਰਨ ਵਾਲਾ ਇੱਕ ਤੋਂ ਭਰਮ ਹੈ, ਤੇ ਪ੍ਰੇਮ ਦੋਵਾਂ ਤੋਂ ਬਾਅਦ ਇੱਕ ਕਰ ਦਿੰਦਾ, ਉਹਨਾਂ ਦਾ ਜਿਹੜੀ ਗਲਤ ਫਹਿਮੀ ਹੁੰਦੀ ਹੈ ਮਿਟਾ ਦਿੰਦਾ, ਜਿਹੜੀ ਗਲਤ ਫਹਿਮੀ ਹੁੰਦੀ ਹੈ ਮਿਟਾ ਦਿੰਦਾ। ਇਹਨਾਂ ਨੇ ਆਹ ਗੱਲ ਕਹੀ ਹੈ, ਕਹਿੰਦੇ ਇਹਨੇ ਨੀ ਕਹੀ, ਇਹਨੂੰ ਆਹ ਗੱਲ ਕਹਿ ਕੇ ਗਲਤ ਕਹਿ ਚਾਕੇ ਨੇ ਆ ਗਏ। ਕਹਿੰਦਾ ਮੈਂ ਤਾਂ ਕਹੀ ਕਹਿ ਨੀ ਕਹੀ, ਉਹਨੇ ਕਹਿਤੀ ਨਾ ਜਿਹੜਾ ਵਿਚਾਲੇ ਸੀ, ਤੇਰੇ ਮੂੰਹੋਂ ਕਹਾ ਸੀ ਉਹਨੇ, ਸਮਝ ਲਈ ਤੈ ਕਹੀ ਆ ਨੇ ਆ ਕਹਿਤੀ, ਉਹਨੂੰ ਉਹ ਵੀ ਆ ਕੇ ਤੈਨੂੰ ਦੱਸਤੀ, ਤੇਰੇ ਵਾਲੀ ਇਹਨੂੰ ਦੱਸਤੀ। ਵਿਚਾਲੇ ਦਾ ਭਰਮ ਹੈ ਜਿਹੜਾ ਉਹ ਹੈ, ਉਹ ਭਰਮ ਦਾ ਜੇ ਭਰਮ ਦਾ ਅਵਤਾਰ ਫੜਿਆ ਜਾਂਦਾ, ਫੇਰ ਯਾਰ ਮੈਂ ਤੈਨੂੰ ਇਹ ਕਹਿ ਸਕਦਾ ਗੱਲ, ਕਹਿੰਦਾ ਮੈਂ ਤੈਨੂੰ ਕਹਿ ਸਕਦਾ ਗੱਲ, ਕਹੀ ਤਾਂ ਕਿਸੇ ਹੋਰ ਨੇ ਆ, ਉਹ ਤਾਂ ਕਹੀ ਉਹ ਨੀ ਬਾਬੇ, ਉਹਨੂੰ ਗਾਲਾਂ ਕੱਢਣ ਆਈ ਜਾਂਦੇ ਦੋਏ।
ਠੀਕ ਹੈ ਜੀ,
ਦੋਏ ਜੁੱਤੀ ਲੈ ਕੇ ਪਰਮ ਦੇ ਦਾਲੇ ਹੋ ਜਾਂਦੇ ਨੇ।
ਠੀਕ ਹੈ ਜੀ, ਹਾਂਜੀ, ਅਗਲਾ
ਜਿਹਨਾਂ ਨੇ ਪਰਮ ਦੇ ਦਾਲੇ ਨਹੀਂ ਹੋਣਾ,
ਹਾਂਜੀ,
ਜੁੱਤੀ ਲੈ ਕੇ ਉਹ ਬੰਦਾ ਨੂੰ ਕੱਲਿਆਂ ਨੂੰ ਦੱਸੂਗੀ ਕੌਣ ਹੁੰਦੇ ਨੇ।
ਠੀਕ ਹੈ ਜੀ, ਹਾਂਜੀ, ਅਗਲਾ ਸ਼ਬਦ ਹੈਗਾ ਜੀ
ਕਾਲੀਆਂ ਪੱਗਾਂ ਬੰਨਦੇ ਨੇ।
ਠੀਕ ਹੈ ਜੀ,
ਹਾਂ, ਕਾਲੀ ਪੱਗ ਜਿਹੜਾ ਬੰਨ ਕੇ ਰੱਖੇ ਨਾ, ਕਾਲੇ ਕੱਪੜੇ ਪਾ ਕੇ, ਉਹ ਭਰਮ ਵਾਲੇ ਜੁੱਤੀ ਲੈ ਕੇ ਨਹੀਂ ਹੁੰਦਾ।
ਠੀਕ ਹੈ ਜੀ,
ਕਾਲੇ ਮੈਂਡੇ ਕੱਪੜੇ,
ਹਾਂਜੀ ਹਾਂਜੀ,
ਕਾਲਾ ਮੈਂਡਾ ਵੇਸ।
ਠੀਕ ਹੈ ਜੀ,
ਬੋਲੀ ਭਰਿਆ ਮਹਿਫਲਾਂ ਲੋਕ ਕਹਿਣ ਦਰਵੇਸ਼।
ਠੀਕ ਹੈ,
ਉਹਨਾਂ ਚਿਰ ਇਹੀ ਸੀ, ਉਹਨਾਂ ਚਿਰ ਉਹੀ ਸੀ ਉਹ।
ਠੀਕ ਹੈ ਜੀ, ਹਾਂਜੀ, ਦੂਸਰਾ ਸ਼ਬਦ ਲਈਏ ਜੀ।
ਦਰਵੇਸ਼ ਕਹੀ ਜਾਂਦੇ ਤੇ ਮੈਨੂੰ ਤਾਂ।
ਠੀਕ ਹੈ ਜੀ,
ਹੁਣ ਤਾਂ ਮੈਂ ਲਾ ਤੇ।
ਅੱਛਾ ਜੀ,
ਉਦੋਂ ਸਗੋਂ ਦਰਵੇਸ਼ ਕਹਿੰਦੇ ਤੇ ਹੁਣ ਕਹਿੰਦੇ ਵੀ ਹੁਣ ਦਰਵੇਸ਼ ਨੀ, ਉਹਨੇ ਨੇ ਲਾ ਤੇ।
ਠੀਕ ਹੈ ਜੀ, ਆ ਦੂਸਰਾ ਸ਼ਬਦ ਲਈਏ ਜੀ ਫਿਰ।
ਹਾਂ,
ਦੂਸਰਾ ਸ਼ਬਦ ਲਮਾ।
ਹਾਂਜੀ ਹਾਂ,
ਅੱਛਾ ਜੀ, ਹਾਂਜੀ, ਗਜ ਇਹ ਹੈਗਾ ਜੀ ਬਿਲਾਵਲ ਮਹੱਲਾ ਨੌਵਾਂ, ਨੌਵੇਂ ਪਾਤਸ਼ਾਹ ਦਾ ਹੀ ਪਹਿਲਾ ਸ਼ਬਦ ਸੀ, ਇਹ ਨੌਵੇਂ ਪਾਤਸ਼ਾਹ ਦਾ ਦੂਸਰਾ। ਗਜ ਕੀ ਤਰਾਸ ਮਿਟੀ ਛਿਨਹੂ ਮੈਂ, ਜਬ ਹੀ ਰਾਮ ਬਖਾਨੋ, ਨਾਰਦ ਕਹਿਤ ਸੁਣਤ ਧਰੂ ਬਾਰਕ, ਭਜਨ ਮਾਹੇ ਲਪਟਾਨੋ।
ਗੱਜ ਕੀ ਤਰਾਸ ਮਿੱਟੀ ਗਿਣ ਪੀਤਰ
ਮਿੱਟੀ ਛਿੰਨ ਮਾਹੇ ਛਿੰਨ ਮੈਂ
ਛਿੰਨ ਮੈਂ
ਹਾਂਜੀ
ਇਹ ਜਿਹੜਾ ਗੱਜ ਹੈ ਹਾਥੀ ਨੂੰ ਕਹਿੰਦੇ ਨੇ ਹੰਕਾਰੀ ਨੂੰ ਕਹਿੰਦੇ ਨੇ ਤੋ
ਹਾਂਜੀ
ਜਿੰਨਾ ਚਿਰ ਹੰਕਾਰ ਨਾਲ ਅਟਿਆ ਹੋਇਆ ਸੀ ਅਟਿਆ ਹੋਇਆ ਉਹਨਾਂ ਜਦ ਤਾਂ ਸੁਣਦਾ ਨਹੀਂ ਸੀ ਕਿਸੇ ਦੀ ਗੱਲ
ਹਾਂਜੀ
ਪਰ ਜਦੋਂ ਉਹਨੇ ਸੁਣ ਲਈ ਨਾ ਕੰਨ 'ਚ ਪੈ ਗਈ ਹੰਕਾਰ ਦੀ ਤਰਾਸ ਵੀ ਬਹੁਤ ਹੁੰਦੀ ਹੈ ਹੰਕਾਰ ਦੀ ਚਿੰਤਾ ਵੀ ਬਹੁਤ ਹੁੰਦੀ ਹੈ ਅਛਣ ਦੇ ਵਿੱਚ ਚਿੰਤਾ ਸਾਰੀ ਮੁੱਕ ਗਈ
ਠੀਕ ਹੈ ਜੀ
ਹੰਕਾਰ ਦੀ ਹਵਾ ਜ਼ਿਆਦਾ ਟੈਂਟ ਹੁੰਦੀ ਹੈ ਕਿਸੇ ਟਾਈਮ ਵੀ ਫਟ ਜਾਂਦਾ ਹੈ ਟਾਇਰ ਜ਼ਿਆਦਾ ਹਵਾ ਹੋਵੇ
ਠੀਕ ਹੈ ਜੀ
ਫਟਣ ਦੀ ਅਵਸਥਾ ਸੀ ਨਾ ਟਾਇਰ ਦੀ ਜਦ ਹਵਾ ਨਿਕਲੀ ਟਾਇਰ ਦੀ ਫਟਣ ਦੀ ਅਵਸਥਾ ਤਾਂ ਖਤਮ ਹੋ ਗਈ ਜ਼ਰੂਰ ਹੀ ਫਟਦਾ ਹਵਾ ਘਟਦੀ
ਹਾਂਜੀ
ਫਟਣ ਦੀ ਅਵਸਥਾ ਉਹਦਾ ਐਂ ਨਹੀਂ ਸੀ ਪਤਾ ਵੀ ਹੁਣ ਐਸ ਘੱਟ ਫਟਿਆ ਐਸ ਘੱਟ ਫਟਿਆ ਜ਼ਿਆਦਾ ਟਾਇਰ ਹੋ ਗਿਆ ਸੀ ਹੰਕਾਰ ਹੰਕਾਰ ਜੇ ਵਿਸਫੋਟ ਕਾਲ ਹੋ ਜਾਏ ਕੋਈ ਨਹੀਂ ਪਤਾ ਕਾਲ ਕੀ ਤੇ ਗਲ ਪੈ ਜਾ ਕੋਈ ਨਹੀਂ ਪਤਾ
ਠੀਕ ਹੈ ਜੀ
ਇਹਦੇ ਨਾਲ ਲੜ ਕੇ ਮਰ ਜਾਵੇ ਕੋਈ ਨਹੀਂ ਪਤਾ ਇਹਦੀ ਗੱਲ ਦਾ ਚੰਗੀ ਭਲੀ ਉਹਨੂੰ ਥੋੜੀ ਉਹਦੇ ਤਾਂ ਠੀਕ ਕਹੀ ਹੋਵੇ ਇਹਨੂੰ ਗੱਲ ਸਮਝ ਲਵੇ ਗਲ ਪੈ ਜੂ
ਜਾਵੇ
ਇਹਦਾ ਵਿਸਫੋਟਕ ਅਸਥਾਨਕਾਰੀ ਦੀ ਹਰ ਵਕਤ ਉਹਦੇ ਅੰਦਰ ਵਿਸਫੋਟਕ ਅਵਸਥਾ ਬਣੀ ਰਹਿੰਦੀ
ਠੀਕ ਹੈ
ਗੱਲ ਗੱਲ ਤੇ ਲੋਕਾਂ ਨਾਲ ਲੜੀ ਜਾਂਦੇ ਕਿਸੇ ਨੇ ਚੰਗੀ ਕਹੀ ਹੁੰਦੀ ਹੈ ਉਹਨੂੰ ਗੱਲ ਸੁਣ ਜਵੇ
ਠੀਕ ਹੈ ਜੀ
ਉਹਨੇ ਤਾਂ ਗ੍ਰਾਮੀ ਨੂੰ ਹੱਥ ਪਾਉਣਾ ਇੱਧਰੋਂ ਘੜਦਾ ਗੱਦੇ ਦੀ ਕਰਦਾ ਲੜਾਈ ਆਪੇ ਉਹ ਤਾਂ ਬਾਅਦ ਦੀ ਗੱਲ ਹੈ ਨਾ ਉਹ ਕਹੇ ਮੈਂ ਨਹੀਂ ਕਿਹਾ ਮੈਂ ਕਿ ਫਿਰ ਉਹ ਕਹੀ ਜਾਂਦਾ ਨਹੀਂ ਮੈਂ ਸੁਣੇ ਕਹੀ ਜਾਂ ਜੋ ਆਪਣੀ ਗਲਤੀ ਜ਼ਿਆਦਾ ਹੁੰਦੀ ਹੈ ਫਿਰ ਉਹ ਬਦਲ ਲੈਂਦਾ
ਠੀਕ ਹੈ
ਜੀ ਇਸ ਕਰਕੇ ਗੱਜ ਕੀ ਤਰਾਸ ਮਿੱਟੀ ਕਿਨ ਭੀਤਰ ਜਿਹੜਾ ਲੋਕਾਂ ਨੇ ਗੱਲ ਪੈਂਦਾ ਸੀ ਨਾ ਗੁਰਮਤ ਤੇ ਗੱਲ ਪੈਂਦਾ ਸੀ ਉਲਟ ਕਹਿੰਦੇ ਹੋ ਉਧਰੋਂ ਤਰਾਸ ਵੀ ਸੀ ਉਹ ਤਰਾਸ ਹੈ ਮਿਟ ਗਈ ਤਰਾਸ ਤਰੇ ਨੂੰ ਕਹਿੰਦੇ ਤਰੇ
ਅੱਛਾ ਜੀ
ਜਿੰਨਾ ਹੰਕਾਰ ਵੱਡਾ ਉਹ ਤ੍ਰਿਸ਼ਨਾ ਵੀ ਜ਼ਿਆਦਾ ਹੀ ਹੋ
ਠੀਕ ਹੈ
ਸਾਰੇ ਵਰਲਡ ਨੂੰ ਅਸੀਂ ਇਸਲਾਮ ਤਦ ਫਲਾ ਦੇਣਾ ਇਹ ਤਰਾਸ ਹੈ ਗੱਜ ਕੀ ਤਰਾਸ ਹੈ ਸਾਰੀ ਦੁਨੀਆ ਨੂੰ ਸਿੱਖ ਬਣਾ ਦੇਣਾ ਇਹ ਵੀ ਗੱਜ ਕੀ ਤਰਾਸ ਹੈ ਸਾਰੀ ਦੁਨੀਆ ਨੂੰ ਅਸੀਂ ਹਿੰਦੂ ਬਣਾ ਦੇਣਾ ਇਹ ਵੀ ਗੱਜ ਕੀ ਤਰਾਸ ਹੈ ਸਾਰੀ ਦੁਨੀਆ ਨੂੰ ਸਚਿਆਰੇ ਬਣਾ ਦੇ ਸਾਰੀ ਦੁਨੀਆ ਸਚਿਆਰੇ ਬਣ ਜਵੇ ਸਾਰੀ ਦੁਨੀਆ ਦੇ ਲੋਕ ਸਚਿਆਰੇ ਬਣ ਜਾਣ ਇਹ ਗੱਜ ਕੀ ਤਰਾਸ ਨਹੀਂ ਹੈ ਰਾਸ ਦੀ ਇੱਛਾ ਹੈ ਜੋ ਬੈਠਾ ਪਰਮੇਸ਼ਰ ਦੀ ਇੱਛਾ ਹੀ ਹੈ ਬਣ ਜਾਣ ਬਣਾ ਦੇਣੇ ਯਾਰ ਬਣ ਜਾਣ ਬਣਾ ਦੇਣੇ ਨੇ ਗੱਲ ਹੋਰ ਹੈ ਮੇਰੀ ਇੱਛਾ ਬਣ ਜਾਣ ਇਹ ਗੱਲ ਹੋਰ ਹੈ ਮੈਂ ਚਾਹੁੰਦਾ ਬਣ ਜਾਣ
ਠੀਕ ਹੈ ਜੀ
ਕਿਸੇ ਦਾ ਬੁਰਾ ਤਾਂ ਹੋਣਾ ਨੀ ਜਿਹੜਾ ਬਣ ਕੇ ਬੁਰਾ ਤਾਂ ਉਹਦਾ ਹੋਣਾ ਨੀ
ਠੀਕ ਹੈ
ਇਹ ਸ਼ੁਭ ਕਾਮ ਲੋ ਸੰਸਾਰ ਵਾਸਤੇ ਸ਼ੁਭ ਕਾਮ ਲੋ
ਠੀਕ ਹੈ ਜੀ
ਸਾਰਿਆਂ ਨੂੰ ਇਸਲਾਮ ਬਣਾ ਦੇਣਾ ਮੁਸਲਮਾਨ ਬਣਾ ਦੇਣਾ ਇਹ ਸ਼ੁਭ ਕਾਮ ਨਹੀਂ ਹੈ ਮੁਸਲਮਾਨ ਤਾਂ ਖੁਦ ਨਹੀਂ ਜਿਹੜਾ ਇਹ ਕਹਿ ਰਿਹਾ ਖੁਦ ਹੀ ਮੁਸਲਮਾਨ ਦੀ ਹੈ ਚਮਾਰ ਕੇ ਇਸਲਾਮ ਸਮਝ ਲਵੇ
ਠੀਕ ਹੈ
ਉਹ ਸਮਝੇ ਜਾਂ ਸਵਾਰ ਕੇ ਜਾਂ ਸਮਝੂ ਨਾ ਬੈਠ ਕੇ ਸ਼ਾਂਤ ਹੋ ਕੇ ਫਿਰ ਉਹਨੂੰ ਪਤਾ ਲੱਗੂ ਵੀ ਵਾਕਈ ਗੱਲ ਠੀਕ ਹੈ
ਠੀਕ
ਰੋਜ਼ ਦੇ ਵਿੱਚ ਆ ਕੇ ਤਾਂ ਕੋਈ ਚੀਜ਼ ਸਮਝ ਨਹੀਂ ਰੋਦੀ ਨੂੰ ਤਾਂ ਕੋਈ ਵੀ ਚੀਜ਼ ਸਮਝ ਨਹੀਂ ਹੁੰਦੀ ਗੁੱਸੇ ਦੀ ਹਾਜ਼ਰੀ ਵਿੱਚ ਤੁਸੀਂ ਠੀਕ ਗੱਲ ਨਹੀਂ ਸਮਝ ਸਕਦੇ ਜੋ ਗੱਲ ਕਹੀ ਆ ਉਹਦੇ ਅਰਥ ਠੀਕ ਨਹੀਂ ਲਾ ਸਕਦੇ ਕਦੇ
ਹਾਂਜੀ ਗੱਜ ਕੀ ਤਰਾਸ ਮਿੱਠੀ ਛਿਨਹੂ ਮੈਂ ਜਬ ਹੀ ਰਾਮ ਬਖਾਨੂ
ਜੇ ਰਾਮ ਬਖਾਨੇ ਆ ਜਾਦਾ ਉਹਨੇ ਰਾਮ ਕੀ ਹੈ ਅੰਤਰਾਤਮਾ ਦੀ
ਆਵਾਜ਼
ਜਦ ਦੱਸਣ ਲੱਗਿਆ ਅੰਤਰਾਤਮਾ ਦੀ ਆਵਾਜ਼ ਤੇ ਗੱਲ ਕਰਨ ਲੱਗਿਆ ਨਾ ਅੰਤਰਾਤਮਾ ਦੀ ਆਵਾਜ਼ ਦੀ ਉਹ ਗੱਲ ਕਰਨ ਲੱਗ ਗਿਆ ਜਦ ਬੰਦੀਆਂ ਜਿਹੜੀਆਂ ਅਸੀਂ ਫੁੱਲ ਨੇ ਇਹ ਛੱਡ ਕੇ ਅੰਤਰਾਤਮਾ ਦੇ ਚੱਲਣ ਦੀ ਗੱਲ ਕਰਨ ਲੱਗ ਗਿਆ।
ਠੀਕ ਹੈ,
ਅੰਤਰਾਤਮਾ ਦੀ ਆਵਾਜ਼ ਕੀ ਆ ਕਹਿੰਦਾ ਜਦ ਕਿਹਾ ਰਾਮ ਕਰ ਹੈ ਰਾਮ ਹੋਏ ਹੈ ਸੋਏ ਜਦ ਇਹ ਟਿਕੀ ਨਾ ਸਾਰੇ ਲੈ ਗਿਆ ਨਸ਼ਾ ਕਹਿੰਦਾ ਬਾਦਸ਼ਾਹ ਅਸੀਂ ਕਿਉਂ ਹੋਏ ਕਿਸਮਤ ਕੀ ਆ ਜੀ ਇਹਨੂੰ ਕੋਈ
ਠੀਕ
ਹੈ ਕਹਿੰਦਾ ਕਰ ਹੈ ਰਾਮ ਹੋਏ ਸੋ ਹੋਏ ਹੈ ਸੋਏ
ਠੀਕ
ਜੋ ਰਾਮ ਕਰਦਾ ਉਹ ਹੁੰਦਾ ਹੈ ਸਾਡਾ ਜੀਤਾ ਨਹੀਂ ਕੁਛ ਹੁੰਦਾ ਜਿਹੜਾ ਕਹਿੰਦਾ ਮੈਂ ਸਲਾਮ ਮੈਂ ਸਿੱਖੀ ਫੈਲਾ ਦੇਣੀ ਸਾਰੇ ਸਿੱਖ ਬਣਾ ਦੇਣੇ ਆਪਾਂ ਨੇ ਕਰ ਦੇਣਾ ਉਹ ਸਾਰੇ ਅਹੰਕਾਰੀ ਤੇ ਲੋਕ
ਠੀਕ ਹੈ
ਉਹਦਾ ਅਹੰਕਾਰੀ ਮੂਰਖ ਸੀਗੇ ਸਾਰੇ ਜਿਹੜੇ ਸੋਚਦੇ ਕਹਿੰਦੇ ਰਹੇ ਕੀ ਕਰ ਗਏ ਉਹ ਕੀ ਹੋ ਗਿਆ ਜੋ ਹੋਇਆ ਨੀ ਅਹੰਕਾਰੀ ਔਰ ਮੂਰਖ ਹੋਏ ਉਹਨਾਂ ਨਾਲ ਦੋਵੇਂ ਡਿਗਰੀ ਉਹਨਾਂ ਨਾਲ ਅੱਛੀਆਂ ਲੱਗਣੀਆਂ ਚਾਹੀਦੀਆਂ ਨੇ ਹੁਣ
ਠੀਕ ਹੈ
ਮੰਨਦੇ ਹੁਣ ਲੋਕ ਉਹਨਾਂ ਨੂੰ ਉਹੋ ਜਿਹੇ ਉਹਨੇ ਮੂਰਖ ਨੇ ਜਿਹੜੇ ਉਹਨਾਂ ਨੂੰ ਹੁੰਦੇ ਤੇ ਮੂਰਖਾਂ ਦੇ ਲੀਡਰ ਮੂਰਖੇ ਹੁੰਦੇ ਨੇ
ਠੀਕ ਹੈ
ਮੂਰਖਾਂ ਦੇ ਮੂਰਖ ਲੀਡਰਾਂ ਨੂੰ ਲੀਡਰ ਬਣਨ ਵਾਲੇ ਕੌਣ ਮੂਰਖ ਨਹੀਂ ਹੁੰਦੇ ਮਹਾਂਮੂਰਖ ਹੁੰਦੇ ਨੇ
ਹਾਂਜੀ ਨਾਰਦ ਕਹਿਤ ਸੁਨਤ ਮੁਬਾਰਕ ਭਜਨ
ਗੁਰਬਾਣੀ ਇਹਨਾਂ ਸ਼ਬਦਾਂ ਦੇ ਬੋਲਣ ਦੀ ਆਗਿਆ ਨਹੀਂ ਦਿੰਦੀ
ਅੱਛਾ ਜੀ
ਗੁਰਬਾਣੀ ਐਸੀ ਭਾਸ਼ਾ ਬੋਲਣ ਦੀ ਆਗਿਆ ਹੀ ਨਹੀਂ ਦਿੰਦੀ ਜੇ ਕਦੇ ਕੋਈ ਲੀਡਰ ਦੌੜੇ ਵੱਲ ਕਹਿੰਦਾ ਸੀ ਉਹ ਮੂਰਖਾਂ ਦੀ ਫਰੇੜੀ ਦਾ ਹੀ ਆ ਫਿਰ ਉਹ ਜਲੇਬੀ ਵਰਗਾ ਸਿੱਧਾ ਠੀਕ ਹੈ ਕਿਹਾ ਉਹਨੂੰ ਫਿਰ ਜਲੇਬੀ ਵਰਗਾ ਸਿੱਧਾ ਸੀ ਉਹ
ਠੀਕ ਹੈ ਹਾਂਜੀ ਨਾਰਦ ਕਹਿਤ ਸੁਣਤ ਧਰੂ ਬਾਰਕ ਭਜਨ ਮਾਹੇ ਲਪਟਾਨੂ
ਨਾਰਦ ਕਹਿਤ ਨਾਰਦ ਨੇ ਕੁਝ ਕਿਹਾ
ਨਾਰਦ
ਨਾਰਦ ਭਗਤਾ ਜਿਹੜੀ ਗੱਲ ਉਹਦੀ ਸੱਚੀ ਗੱਲ ਹੋਵੇ ਉਹ ਰੱਦ ਨਹੀਂ ਕਰ ਸਕਦਾ ਕੋਈ ਨਾਰਦ ਇੱਕ ਗੁਰਮੁਖ ਹੈ ਉਹਦਾ ਨਾਮ ਨਾਰਦ ਹੈ
ਅੱਛਾ ਜੀ
ਨਾਰਦ ਲੋਕ ਹੁਣ ਬਾਅਦ ਚ ਨਾਮ ਰੱਖ ਲਿਆ
ਠੀਕ ਹੈ ਜੀ
ਉਹਨੇ ਪਹਿਲੀ ਗੱਲ ਇਹ ਕੀਤੀ ਕਿ ਸੁਰਗ ਔਰ ਨਰਕ ਰੱਦ ਕਰਤੇ ਸੁਰਗ ਔਰ ਨਰਕ ਦੁਨੀਆਂ ਦੇ ਸਾਰੇ ਧਰਮ ਹੁੰਦੇ
ਅੱਛਾ ਜੀ
ਕੋਈ ਉਹਨੂੰ ਹੈਵਨ ਕਹਿ ਕੇ ਮੰਨ ਲਵੇ ਮੁਸਲਮਾਨ ਉਹਨੂੰ ਜੰਨਤ ਕਹਿ ਕੇ ਮੰਨ ਲੈਂਦੇ ਨੇ ਅਸੀਂ ਉਹਨੂੰ ਸੁਰਗ ਕਹਿ ਕੇ ਮੰਨ ਲੈਂਦੇ ਹਾਂ ਕੋਈ ਹੋਰ ਭਾਸ਼ਾ ਚ ਕਿਸੇ ਹੋਰ ਕਹਿ ਕੇ ਮੰਨ ਲੂ ਜੋ ਉਹਨਾਂ ਦੀਆਂ ਬੋਲੀਆਂ ਨੇ ਪਰ ਨਾਰਦ ਨੇ ਰੱਦ ਕਰਤੇ
ਅੱਛਾ
ਰੱਦ ਕਰਨ ਕਰਕੇ ਹੀ ਐਡਾ ਵੱਡਾ ਰੱਦ ਕਰਨ ਕਰਕੇ ਉਹਨਾਂ ਨੂੰ ਨਾਰਦ ਪੈ ਗਿਆ ਨਾ ਰੱਦ ਤਾਂ ਉਹਦੀ ਗੱਲ ਰੱਦ ਨਹੀਂ ਹੋਈ ਦੁਨੀਆਂ ਦੀ ਗੱਲ ਰੱਦ ਹੋ ਗਈ ਇੱਕ ਪਾਸੇ ਸਾਰੀ ਦੁਨੀਆਂ ਖੜੀ ਹੈ ਇੱਕ ਪਾਸੇ ਕੱਲਾ ਖੜਾ ਦੁਨੀਆਂ ਦੀ ਮਨੌਤ ਰੱਦ ਕਰਤੀ ਐਡੀ ਬੜੀ
ਠੀਕ ਹੈ ਜੀ
ਕੌਣ ਨਰਕ ਕੌਣ ਸੁਰਗ ਵਿਚਾਰਾ ਸੰਤਨ ਦਊ ਰਾਦੇ 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 ਤੋਂ ਨਾਰਦ ਬਣੇ ਜਿਹਦੇ ਵਚਨ ਰਾਦੇ ਨਹੀਂ ਗਏ ਰੱਦ ਨਹੀਂ ਕੀਤੇ ਗਏ ਉਹ ਨਾਰਦ ਨੇ
ਅੱਛਾ ਜੀ
ਉਹ ਵਚਨ ਨਾਰਦ ਨੇ
ਠੀਕ ਹੈ ਜੀ
ਹਾਂ ਹੈ ਤਾਂ ਆਦਮੀ ਉਹਦਾ ਨਾਮ ਕਿਵੇਂ ਪਿਆ ਨਾਰਦ ਸਵਾਲ ਹੈ ਨਾਰਦ ਕਿਉਂ ਹੈ ਉਹ ਸਕਦਾ ਨਾਮ ਉਹਦਾ ਪਹਿਲਾ ਨਾਰਦ ਨਾ ਹੋਵੇ
ਠੀਕ ਹੈ ਜੀ
ਆਹੋ ਅੰਦਰ ਦਾ ਨਾਮ ਲੈਣਾ ਨਹੀਂ ਹੈ ਪਹਿਲਾਂ ਇਹ ਨਾਮ ਹੀ ਬਦਲ ਜਾਂਦੇ ਹੁੰਦੇ ਨੇ
ਠੀਕ ਹੈ ਜੀ ਹਾਂਜੀ ਨਾਰਦ ਕਹਿਤ ਸੁਣਤ ਧਰੂ ਬਾਰਕ
ਰਾਮਦਾਸ ਇਹ ਕਹਿ ਪਹਿਲਾਂ ਨਾਮ ਬਦਲ ਜਾਂਦੇ ਹੁੰਦੇ ਨੇ ਬਦਲਦੇ ਪੈਂਦੇ ਹੁੰਦੇ ਨੇ ਇਹ ਵੀ ਕਾਰਨ ਹੁੰਦੇ ਨੇ ਬਜੇ ਧਰੂ ਦੀ ਦੁਨੀਆ ਚ
ਹਾਂਜੀ ਹਾਂਜੀ ਨਾਰਦ
ਕੇਟਾ ਅਹੰਕਾਰ ਦਾ ਪ੍ਰਤੀਕ ਹੈ ਜੇਟਾ ਅਹੰਕਾਰ ਦਾ ਪ੍ਰਤੀਕ ਸੀ
ਠੀਕ ਹੈ ਜੀ ਹਾਂਜੀ ਇਹ
ਦਰਦਾਸ ਹੈ
ਮਤਲਬ ਆਪ ਦੱਸੋ
ਹਾਂਜੀ
ਨਾਰਦ ਕਹਿਤ ਸੁਣਤ ਧਰੂ ਬਾਰਕ ਭਜਨ ਮਾਹੇ ਲਪਟਾਨੂ
ਪਰ ਨਾਰਦ ਨੇ ਕਿਹਾ
ਹਾਂਜੀ
ਧਰੂ ਨੇ ਸੁਣ ਲਿਆ ਭਜਨ ਚੱਲ ਗਿਆ।
ਅੱਛਾ, ਨਾਰਦ ਇੱਥੇ ਚਿੱਤ ਦਾ ਚਿੱਤ ਨੂੰ ਕਿਹਾ, ਚਿੱਤ ਨੇ ਕਿਹਾ ਤੇ ਮਨ ਨੇ ਸੁਣ ਲਿਆ ਜੀ?
ਨਹੀਂ, ਨਾਰਦ ਕੋਈ ਗੁਰਮੁਖ ਹੈ, ਉਹਨਾਂ ਦੇ ਘਰ ਆਉਂਦਾ ਸਾਧੂ ਹੈ, ਉਹਦੀ ਮਾਂ ਭਗਤ ਹੈ, ਉਹ ਪਹਿਲਾਂ ਦੀ ਭਗਤ ਹੈ, ਆਰਦ ਪਰ ਗਿਆਨੀ ਹੈ, ਰਾਜੇ ਆਪਣੇ ਘਰਾਂ ਚ ਸਾਧੂ ਸਨ, ਉਹਨੂੰ ਜਿਹੜੇ ਸਾਧੂ ਨਾਲ ਕਿਸੇ ਦਾ ਯਕੀਦਾ ਹੈ ਰਾਜੀ ਦਾ, ਉਹਨਾਂ ਦੇ ਰਾਜਿਆਂ ਦੇ ਸਾਧੂ ਹੁੰਦੇ ਸੀ। ਹੋ ਸਕਦਾ ਹੈ ਦੀ ਜਿਹੜੀ ਮਾਂ ਹੈ ਇਹਦੇ ਬਾਪ ਦਾ ਸੰਬੰਧ ਹੋਵੇ ਨਾਰਦ ਨੂੰ,
ਠੀਕ ਹੈ,
ਉਦੋਂ ਤੇ ਉਪਦੇਸ਼ ਲੈਂਦੀ ਹੋਵੇ ਬਚਪਨ, ਉਸ ਕਰਕੇ ਫੇਰ ਇਹਨੂੰ ਉਪਦੇਸ਼ ਕਰਦਾ ਸੀ ਆ
ਕੇ।
ਇਹ ਪਰੰਪਰਾ ਸੀ ਰਾਜਿਆਂ ਦੇ ਘਰ ਸਾਧੂਆਂ ਦੇ ਸਿੱਖਿਆ ਲੈਣੀ, ਤਾਂ ਘਰਾਂ ਦੇ ਵਿੱਚ ਚੱਲਦੇ ਤੇ ਘਰ ਧਾਰਮਿਕ ਆਦਮੀਆਂ ਦੇ ਸਿਰ ਤੇ ਘਰ ਚੱਲਦੇ ਨੇ, ਸਰਮਿਆਂ ਦੇ ਸਿਰ ਤੇ ਨਹੀਂ ਚੱਲ ਸਕਦੇ, ਇਹਨਾਂ ਦੇ ਵਿਗੜ ਜਾਣਗੇ, ਫਿਰ ਉਹ ਉਪਦੇਸ਼ ਕਰਦੇ ਨੇ ਵਿਗਾੜੇ ਵੀ ਨੇ। ਚੱਲ ਉਹ ਜ਼ਮਾਨਾ ਐਸਾ ਸੀ, ਸਦੇ ਹੋਏ ਆਦਮੀ ਸੀ, ਸਦੇ ਹੋਏ ਸਦੀ ਹੋਈ ਭਾਸ਼ਾ ਬੋਲਦੇ ਸੀ,
ਠੀਕ ਹੈ ਜੀ,
ਉਹ ਸਿਰ ਤੇ ਮਨ ਰੁਕਦਾ ਸੀ, ਖੜਦਾ ਸੀ,
ਸੰਸਾਰ
ਐਵੇਂ ਨਹੀਂ ਸੀ।
ਹਾਂਜੀ, ਅਗਲਾ ਸ਼ਬਦ ਹੈ ਜੀ, ਨੌ ਨਿਧੀ ਠਾਕੁਰ ਦਈ ਸੁਦਾਮੇ ਧਰੂ ਅਟਲ ਅਜੋ ਨਾ ਟਰਿਓ।
ਨੌ ਨਿਧੀ ਨਵਾਂ ਖਜ਼ਾਨਾ, ਨਿਧੀ ਇੱਕ ਵਚਨ ਹੈ, ਨੌ ਨਿਧੀਆਂ ਅਰਥ ਕਰ ਦਾਂਗੇ ਤਾਂ ਫੇਰ,
ਠੀਕ ਹੈ ਜੀ,
ਆਤਮ ਗਿਆਨ ਦਾ ਖਜ਼ਾਨਾ ਨਵਾਂ ਖਜ਼ਾਨਾ ਹੁੰਦਾ,
ਠੀਕ ਹੈ ਜੀ।
ਹਾਂ, ਨੌ ਨਦੀ ਠਾਕੁਰ
ਦਈ ਸੁਦਾਮੇ,
ਦਈ ਸੁਦਾਮੇ, ਦਈ ਵੀ ਇੱਕ ਵਚਨ ਹੈ,
ਹਾਂਜੀ,
ਦਈ ਇੱਕ ਵਚਨ ਹੈ,
ਠੀਕ ਹੈ ਜੀ,
ਇਹ ਕੀ ਦਈ ਹੈ? ਨੌ ਨਦੀ ਵਿਵੇਕ ਬੁੱਧੀ ਦੇਤੀ, ਆਓ ਆਤਮ ਗਿਆਨ ਨੂੰ ਸਮਝਣ ਵਾਲੀ ਜਾਣਨ ਵਾਲੀ ਅਕਲ ਦੇਤੀ, ਕਲ ਦੇ ਦਿਓ ਸੁਦਾਬ,
ਅੱਛਾ ਜੀ,
ਉਹ ਵੀ ਕੋਲ ਵਾਚ ਕਰੋ, ਕਾਮ ਹੁੰਦਾ ਪੈਸਾ ਦੁੱਗੇ ਦਮਾ ਦਬ,
ਅੱਛਾ ਜੀ,
ਸੁਦਾਮਾ ਜੀ ਦੇ ਕੋਲ ਸ੍ਰੇਸ਼ਟ ਧਨ ਕੰਮ ਧਨ, ਕੰਮ ਧਨ ਨੂੰ ਕਹਿੰਦੇ ਨੇ,
ਅੱਛਾ ਜੀ,
ਗੁਰਮੁਖ ਹੈ ਸੁਦਾਮਾ, ਹਰ ਗੁਰਮੁਖ ਦਾ ਨਾਮ ਸੁਦਾਬ ਹੋ ਸਕਦਾ,
ਠੀਕ ਹੈ,
ਹਰ ਗੁਰਮੁਖ ਦਾ ਅਰਥ ਹੋ ਸਕਦਾ, ਗੁਰਮੁਖ ਨੂੰ ਧਰੂ ਕਿਹਾ ਜਾ ਸਕਦਾ,
ਠੀਕ ਹੈ ਜੀ,
ਹਰ ਗੁਰਮੁਖ ਨੂੰ ਨਾਮਾ ਕਿਹਾ ਜਾ ਸਕਦਾ, ਹਰ ਗੁਰਮੁਖ ਨੂੰ ਪ੍ਰਹਲਾਦ ਕਿਹਾ ਜਾ ਸਕਦਾ, ਗੁਣਵਾਚ ਕਰਾਉਂਦੇ ਸਾਰੇ,
ਠੀਕ ਹੈ,
ਤਾਂ ਹੀ ਆਉਂਦਾ ਪ੍ਰਹਲਾਦ ਉਧਾਰਿਓ, ਪ੍ਰਹਲਾਦ ਉਭਾਰਿਓ ਅਨਕਬਾਰ, ਸਾਡੇ ਕੋਲ ਇੱਕ ਪ੍ਰਹਲਾਦ ਨਹੀਂ ਰਿਹਾ, ਹੁਣ ਅਨਕਬਾਰ ਦੀ ਗੱਲ ਹੈ, ਉਮਰ ਨੌਂ ਆ ਗਿਆ ਹੈ ਗੁਣਵਾਚ ਕਰਾਉ, ਹੁਣ ਬਾਜ ਕਰਾਂ ਪਵਨ ਨੂੰ ਨਾ ਜਾਂਦਾ,
ਠੀਕ ਹੈ ਜੀ, ਕਲੈਕਟਿਵ ਹੋ ਗਿਆ,
ਇਹਨੇ ਗੁਰ ਨਾਨਕ ਵੀ ਕਾਮਨ ਨੂੰ ਹੋ ਗਿਆ,
ਠੀਕ ਹੈ ਜੀ,
ਰਾਮ ਵੀ ਕਾਮਨ ਨੂੰ ਸਭੇ ਦਾ ਕੰਮ ਬੋਲੇ,
ਠੀਕ ਹੈ, ਹਾਂਜੀ, ਨੌ ਨਿਧੀ ਠਾਕੁਰ ਦਈ ਸੁਦਾਮੇ ਧਰੂ ਅਟਲ ਅਜੂ ਨਾ ਟਰਿਓ,
ਫਿਰ ਸੁਦਾਮੇ ਧਰੂ ਦਿੱਤੀ, ਸੁਦਾਮੇ ਨੂੰ ਧਰੂ ਅਟਲ ਹੈ, ਇਹ ਕੀ ਗੱਲ ਹੋ ਗਈ? ਇਹ ਦੋਏ ਨਾਂ ਇੱਕੋ ਆਦਮੀ ਦੇ ਨੇ, ਗੁਣਵਾਚ ਦੇ ਨਾਂ ਤਾਂ ਨੇ ਮੈਂ ਕਹੇ,
ਠੀਕ ਹੈ ਜੀ,
ਧਰੂ ਵੀ ਹੋਈ ਹੈ, ਸੁਦਾਮਾ ਵੀ ਹੋਈ ਹੈ, ਦੋ ਨਾਂ ਜੜਦੇ ਹੁਣ ਇੱਕ ਦੇ ਨਾਲ, ਦਿੱਤੀ ਤਾਂ ਸੁਦਾਮੇ ਨੂੰ ਵੀ, ਧਰੂ ਅਟਲ ਹੋ ਗਿਆ, ਧਰੂ ਦਾ ਮਤਲਬ ਹੈ ਅਟਲ ਹੋ ਜਾਣਾ, ਧਰੂ ਤਾਰਾ ਨੀ ਕਹਿੰਦੇ, ਕਹਿੰਦੇ ਹਿਲਦਾ ਘੱਟ ਹੈ, ਧਰੂ ਦਾ ਹੋ ਜਾਣਾ, ਜਾਂ ਫਿਰ ਹੋ ਜਾਵੇ ਧਰੂ ਹੈ,
ਠੀਕ ਹੈ,
ਫਿਰ ਹੋ ਗਿਆ, ਖਿੱਚ ਹੋ ਗਈ ਜਿਹਦੇ ਅੰਦਰ, ਪੂਰਾ ਖਿੱਚਿਆ ਗਿਆ ਚਾਰਾਂ ਪਾਸਿਆਂ ਨੇ, ਸਾਰੇ ਪਾਸਿਆਂ ਦੇ ਪੂਰੀ ਪੈ ਗਈ ਦਸਾਂ ਦਿਸ਼ਾਵਾਂ ਤੇ,
ਠੀਕ ਹੈ ਜੀ,
ਜੰਮੂ ਦੇ ਥੱਲੇ ਦਾ ਥੰਮ ਫੜ ਗਿਆ, ਬੁੱਧਰ ਦੇ ਥੱਲੇ, ਜੇ ਬੁੱਧਰ ਕੋ ਥੰਮ ਹੈ ਥੰਮਣ,
ਠੀਕ ਹੈ ਜੀ,
ਉਧਰ ਨੂੰ ਸਮੀ ਸਾਰਾ ਸਾਰੇ ਪਾਸੇ ਖਿੱਚਾਂ ਪਈਆਂ ਹੋਈਆਂ ਨੇ ਸਾਰੇ ਸੰਸਾਰ ਨਾਲ ਖਿੱਚਾਂ ਨੇ ਪ੍ਰੇਮ ਦੀਆਂ ਪਈਆਂ ਹੋਈਆਂ ਵਿਚਾਲੇ ਖੜਾ ਹੈ
ਠੀਕ ਹੈ ਜੀ ਹਾਂਜੀ
ਦੂਰ ਵੀ ਨੇੜੇ
ਅਗਲਾ ਸ਼ਬਦ ਹੈ ਜੀ ਜਿਨਹੂ ਬਾਤ ਨਿਸ਼ਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ
ਹਾਂ ਜਿਹਨੇ ਬਾਤ ਨਿਸ਼ਚਲ ਜਾਣ ਲਈ ਜਿਹਨੂੰ ਪਤਾ ਲੱਗ ਗਿਆ ਰਸਤੇ ਦਾ ਪਤਾ ਲੱਗ ਗਿਆ ਉਹ ਜੀਵ ਕਾਲ ਤੇ ਬਚ ਗਿਆ ਕਾਲ ਤੇ ਬਚਣ ਵਾਲਾ ਰਸਤਾ ਕਾਲ ਜਿਹੜਾ ਤਾਂ ਸੰਸਾਰੀ ਮਤਾਂ ਨੇ ਇਹਦਾ ਜਮਤਾ ਮਾਰਗ ਹੈ ਉਹ
ਠੀਕ ਹੈ ਜੀ ਇੱਥੇ ਨਿਸ਼ਚਲ ਅੱਖਰ ਜਿਹੜਾ ਹੈਗਾ ਇਹ ਇੱਥੇ ਰੁਕਣਾ ਜੀ ਜਿਨਹੂ ਬਾਦ ਨਿਸ਼ਚਲ
ਹਾਂ ਨਿਸ਼ਚਲ ਤਾਂ ਰੁਕਣਾ
ਧਰੂ ਜਾਨ
ਚੱਲੇ ਆ ਜਾਣਾ ਹੀ ਨਹੀਂ ਕਿਤੇ ਅਸਲ ਰੁਕ ਜਾਣਾ
ਨਿਸ਼ਚਲ ਹਾਂ ਜੀ
ਜਿਹੜਾ ਰੁਕ ਗਿਆ ਭੱਜ ਗਿਆ ਜਿਹੜਾ ਚੱਲਦਾ ਮਰ ਗਿਆ ਉਹ ਕਬੀਰ ਉਹ ਗੱਲ ਕਹਿੰਦਾ ਨਾ ਕਹਿੰਦਾ ਜੇ ਚੱਕੀ ਚ ਪਾ ਵੀ ਦਿੱਤਾ ਕੀਲੀ ਦੇ ਦਾਣੇ ਖੜਾ ਰਹਿ ਤੁਰੇ ਨਾ ਅੱਗੇ
ਠੀਕ ਹੈ
ਜੇ ਗਾਂ ਤੁਰੇ ਨਾ ਆ ਜਾਏਗਾ ਪਾਲ ਲੈ ਦੇ ਹੇਠ ਤੂੰ ਵੀ ਹੋ ਜਾਏਗਾ ਆਟਾ ਬਣ ਜੂ ਜਿੱਥੇ ਸੜਦਾ ਉੱਥੇ ਖੜਾ ਰਹਿ
ਠੀਕ ਹੈ
ਬਾਕੀ ਜਿਹੜੇ ਕਾਲੇ ਨੇ ਕਹੇ ਮੇਰੇ ਉੱਤੇ ਵੀ ਲੁਕੀ ਜਾਓ ਤੁਸੀਂ ਜਾਈ ਜਾਓਗਾ
ਠੀਕ ਹੈ
ਤਾਂ ਤਮਾਸ਼ਾ ਤੁਸੀਂ ਦੇਖ ਲਓ ਜਾ ਕੇ
ਠੀਕ ਹੈ
ਕੋਈ ਲੱਭਣਾ ਮੈਂ ਕੋਈ ਆਈ ਰਲ ਜਾਣਾ ਨੇ ਵਿੱਚ
ਕਹਿਣ ਦਾ ਭਾਵ ਹੈ ਵੀ ਜਿਸ ਨੇ ਵੀ ਧਰੂ ਵਾਂਗੂ ਬਾਤ ਜਾਣੀ ਨਿਸ਼ਚਲ ਦ੍ਰਿੜ ਕਰਕੇ ਜਾਣੀ ਹੈ ਉਹੀ ਬਚਿਆ ਜੀ ਜੀਵਨ ਕਾਲ ਤੋਂ
ਨਹੀਂ
ਹਾਂਜੀ
ਉਹ ਗੱਲ ਜਾਣ ਲਈ ਜਿਹੜੀ ਮਨ ਨੂੰ ਟਿਕਾ ਦਿੰਦੀ ਹੈ ਅਡੋਲ ਕਰ ਦਿੰਦੀ ਹੈ ਮਨ ਚਲਾਏ ਮਾਨ ਹੈ
ਠੀਕ ਹੈ ਜੀ
ਮਨ ਨੂੰ ਅਵਗਤ ਕਰ ਦਿੰਦੀ ਹੈ ਅਵਗਤ ਉਹ ਬਾਤ ਜਿਹਨੇ ਜਾਣ ਲਈ ਆਹ ਗੱਲ ਅਵਗਤ ਕਰ ਦਿੰਦੀ ਹੈ ਗੁਰਬਾਣੀ ਦੀ ਸੋਝੀ ਅਵਗਤ ਕਰ ਦਿੰਦੀ ਹੈ ਜਿਹਨੇ ਇਹ ਜਾਣ ਲਈ ਸੋਝੀ ਕਾਲ ਤੇ ਬਚਾ
ਠੀਕ ਹੈ ਹਾਂਜੀ ਤੇ ਇਸ ਤਰ੍ਹਾਂ ਹੀ ਹੁਣ ਧਰੂ ਅੱਖਰ ਜਿਹੜਾ ਹੈਗਾ ਧੱਦੇ ਦੇ ਪੈਰ ਚੱਦਾ ਰਾਰਾ ਤੇ ਦਲੈਂਕੜ ਇਸ ਤਰ੍ਹਾਂ ਵੀ ਬਾਣੀ ਚ ਕਾਫੀ ਵਾਰ ਲਿਖਿਆ ਹੋਇਆ ਜੀ
ਅੱਛਾ
ਬੇਡੀ ਕੇ ਗੁਣ ਸੁਣ ਰਹੀ ਬਾਈ ਜਲਦ ਬਾਂਦ ਧਰੂ ਥਾਪਿਓ ਹੋ
ਹਾਂ ਬੇਡੀ ਜਿਹੜਾ ਹੈਗਾ ਨਾ ਬੇਡੀ ਉਹਨੂੰ ਕਹਿੰਦੇ ਨੇ ਜਿਹੜਾ ਬੰਨੇ ਛੰਨ ਨਹੀਂ ਸੀ ਬੰਨਦਾ ਉਹ
ਅੱਛਾ ਜੀ
ਆਹੋ ਗੁਰਚੇਲੇ ਦੀ ਸੰਨ ਬਣਾਉਂਦਾ ਸੀ ਉਹ ਜਿਵੇਂ ਕਲਮ ਲਾਈ ਦੀ ਹੈ ਨਾ ਕਲਮ
ਹਾਂਜੀ
ਰੱਖਦਾ ਦੀ ਇਤਨੀ ਟਾਹਣੀ ਛਿੱਲ ਲਈਦੀ ਹੈ ਛਿੱਲ ਕੇ ਦੋ ਟਾਹਣੀਆਂ ਨੂੰ ਮਿਲਾ ਕੇ ਉਹ ਜਿਹੜਾ ਬੰਨ ਲਾਉਂਦੇ ਨੇ ਉਹਨੂੰ ਬੇਡੀ ਕਹਿੰਦੇ ਨੇ
ਅੱਛਾ ਜੀ
ਚੜ ਕਿਸੇ ਦੀ ਟਾਹਣੀ ਕਿਸੇ ਦੀ ਥੱਲੇ ਤੇ ਤਾਂ ਦੁਰਮਤ ਲੈ ਕੇ ਆਇਆ ਤਾਂ ਉੱਤੇ ਗੁਰਮਤ ਦੀ ਪੌਂਗ ਲਾਤੀ
ਪਰ
ਉੱਤੇ ਗੁਰਮਤ ਉੱਤਾ ਹੀ ਲੱਗਣਾ ਹੁਣ ਇਹਦੇ ਵਾਲੀ ਘਟਤੀ ਆਪਣੇ ਵਾਲਾ ਜਿਹੜਾ ਪਹਿਲਾਂ ਸੀ ਨਾ ਜੜ ਦੇ ਨਾਲ ਟੂਸਾ ਉਹ ਤਾਂ ਦਿੱਤਾ ਕੱਟ ਕੁਝ ਦਿਨ ਬਾਅਦ ਜਾਦੂ ਆ ਫੜ ਗਿਆ ਜੜ ਦੂਆ ਵਧਣ ਲੱਗ ਗਿਆ ਰਸ ਦੂਏ ਨੂੰ ਜਾਣ ਲੱਗ ਗਿਆ
ਠੀਕ ਹੈ ਜੀ
ਦੁਰਮਤ ਵਾਲਾ ਆਲੀ ਜਿਹੜੀ ਕਥਾ ਕਹਾਣੀਆਂ ਨੇ ਉਹ ਛੱਡ ਦਿੱਤੀਆਂ ਉਹਦਾ ਸਿਰ ਵੱਢ ਕੇ ਨਾ ਉਹ ਤਾਂ ਕਥਾ ਕਹਾਣੀਆਂ ਲੈਣੀਆਂ ਛੱਡਤੀਆਂ
ਠੀਕ ਹੈ
ਗੁਰਮਤ ਵਾਲਾ ਗਾਹਾਂ ਉੱਤੇ ਵੱਧ ਗਿਆ ਫਲ ਤਾਂ ਗੁਰਮਤ ਵਾਲਾ ਹੀ ਲੱਗਣੇ ਨੇ
ਠੀਕ ਹੈ
ਉਹ ਬੇਟੀ ਹੈ ਜਿਹੜਾ ਪਿਓ ਛੱਡਦਾ
ਠੀਕ ਹੈ ਜੀ
ਉਹ ਗੁਰਚੇਲੇ ਬਗਨਾ ਚਿੱਤ ਨੂੰ ਇੱਕ ਕਰਨ ਵਾਲਾ ਬੇਟੀ ਹੈ ਇਹ ਕਹੋ
ਠੀਕ ਹੈ ਜੀ
ਹਾਂ ਉਹ ਛੱਡ ਬੰਨਣ ਵਾਲਾ ਨਹੀਂ ਚੰਦੇ ਦੋ ਪੱਲੇ ਹੁੰਦੇ ਨੇ
ਠੀਕ ਹੈ ਜੀ
ਇੱਕ ਪੱਲਾ ਮਨ ਹੈ ਚੇਤਾ ਦੋਵੇਂ ਪੱਲੇ ਜੋੜੇ ਤਾਂ ਹੀ ਗੱਲ ਬਣਨੀ ਹੈ
ਹਾਂਜੀ
ਬਸ ਇਹ ਜੀ ਗੱਲ ਹੈ
ਅੱਛਾ ਜਲਦ ਬਾਂਧ ਇਤੋ ਇਹ ਭਾਵ ਬਣਦਾ ਹੈ ਜੀ, ਜਲਦ ਬਾਂਧ ਤਰੂ ਥਾਪਿਓ,
ਜਲਦ ਬਾਂਧ ਉਹ ਗਰਮ ਜਲ ਦੇ ਵਿੱਚ ਜਲਦਾ ਸੀ ਇਹ।
ਅੱਛਾ ਜੀ,
ਆ ਜਲ ਦੇ ਵਿੱਚ ਭਾਵ ਸਾਗਰ ਚ ਗੋਤੇ ਖਾਂਦਾ ਸੀ। ਜਲਦ ਗਰਮ ਪਾਣੀ ਚ ਉਬਲਦਾ ਸੀ ਜਿਹੜਾ।
ਅੱਛਾ ਜੀ,
ਹਿਲਦਾ ਵੀ ਸੀ। ਦੇਖੋ ਨਾ, ਜਿਹੜੀ ਚੀਜ਼ ਉਬਲਦੀ ਹੈ ਪਾਣੀ, ਹਿਲਦਾ ਵੀ ਤਾਂ ਹੁੰਦਾ ਕੋਈ ਚੀਜ਼। ਆਲੂ ਪਾ ਦੋ, ਵਾਲ ਦੋ ਪਾਣੀ, ਆਲੂ ਹਿੱਲਣਗੇ ਵੀ, ਭੁੱਜਣਗੇ ਵੀ। ਇਹ ਜਾ ਗੋਸੀ ਹੋ ਰਿਹਾ ਤੇ ਮਨ ਦਾ
ਬਾਂਧ ਦਾ
ਮਾਰ ਕੱਢ ਕੇ ਥਾਪਤਾ।
ਬਾਂਧ ਦਾ ਮਤਲਬ ਪੁੱਲ ਹੈਗਾ, ਜਲਦ ਬਾਂਧ ਧਰੂ ਥਾਪਿਓ।
ਨਾ ਨਾ ਨਾ, ਜਲਦ ਨੂੰ ਆਪਣੇ ਮੋੜਨਾ ਬਣਦਾ ਇਹਦੇ ਨਾਲ। ਮੋੜਨਾ ਜੋੜਤਾ, ਮੂੜ ਸ਼ੀਤਲ ਹੈ।
ਠੀਕ ਹੈ ਜੀ, ਧਰੂ ਥਾਪਿਓ।
ਉਹ ਤਾਂ ਬਾਹਰ ਕੱਢ ਲਿਆ, ਬਾਹਰ ਕੱਢ ਕੇ ਆਪਣੇ ਉਹਦੇ ਮੋੜਨਾ ਜੋੜਤਾ।
ਤੇ ਜੁੜਿਆ
ਚੇਲੇ
ਮਨ ਚਿੱਤ
ਜੁੜਕੇ ਟਕਾਤਾ।
ਧਰੂ ਤੋਂ ਭਾਵ ਹੈ ਵੀ ਇਹ ਹੁਣ ਮਨ ਜਿਹੜਾ ਚਿੱਤ ਹੈਗਾ, ਇਹਦੇ ਵਿੱਚ ਮਨ ਆ ਕੇ ਹੁਣ ਜੁੜ ਗਿਆ ਹੈ ਜੀ।
ਜਿਹੜਾ ਜਿਹੜਾ ਜਿਹਦੇ ਅੰਦਰ ਧਰੂ ਪੈਦਾ ਹੋਈ ਨਾ, ਉਹ ਥਾਪਿਆ।
ਅੱਛਾ ਜੀ,
ਸਾਰੇ ਹੀ ਨੀ ਥਾਪੇ, ਮਨ ਤਾਂ ਸਾਰੇ ਹੀ ਨੇ। ਗੁਰਮੁਖੀ ਮਨ ਥਾਪਿਆ, ਗੁਰਮੁਖੀ ਮਨ।
ਅੱਛਾ ਜੀ,
ਐ ਤਾਂ ਫਿਰ ਸਾਰੇ ਹੀ ਆ ਜਾਣਗੇ ਜੇ ਮਨ ਕਹਿ ਦੀਏ।
ਠੀਕ ਹੈ ਜੀ,
ਤਾਂ ਜਿਹੜਾ ਆਪਾਂ ਨੂੰ ਸਵਾਲ ਕਰੂ ਵੀ ਮੇਰਾ ਥਾਪਿਆ ਦੀ ਗਿਆ, ਉਹ ਕਹਿ ਦੂ।
ਹਾਂਜੀ, ਠੀਕ ਹੈ ਜੀ। ਹਾਂਜੀ, ਅਗਲਾ ਹੈਗਾ ਜੀ ਸ਼ਬਦ, ਇਹਦੇ ਵਿੱਚ ਧਰੂ ਤੇ ਪ੍ਰਹਲਾਦ ਦੋਹਾਂ ਦਾ ਹੀ ਨਾਂ ਆਉਂਦਾ। ਕਹਿ ਕਬੀਰ ਸੰਸਾਰ ਭ੍ਰਮ ਚੁੱਕੇ, ਧਰੂ ਪ੍ਰਹਲਾਦ ਨਿਵਾਜਾ।
ਸੰਸਾਰ ਭ੍ਰਮ ਚੁੱਕ ਦੀ ਕੋਈ ਗੱਲੇ ਨਹੀਂ ਹੈ।
ਇੱਕੋ ਪਹਿਲੀ ਲਾਈਨ ਹੈ ਜੀ,
ਧਰੂ ਅਰ।
ਹਾਂਜੀ, ਚੇਤ
ਪ੍ਰਹਲਾਦ
ਇਹ ਆ ਪਹਿਲੀ ਲਾਈਨ ਹੈ ਜੀ। ਚੇਤ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ। ਕਹਿ ਕਬੀਰ ਸੰਸਾਰ ਭ੍ਰਮ ਚੁੱਕੇ, ਧਰੂ ਪ੍ਰਹਲਾਦ ਨਿਵਾਜਾ।
ਹਾਂ, ਧਰੂ ਪ੍ਰਹਲਾਦ ਦੋਨੇ ਨਵਾਜੇ ਜਾਣ ਗਏ ਨੇ, ਨਵਾਜੇ ਨੇ। ਇਹਦੇ ਸੰਸਿਆ ਵਾਲੀ ਕਿਹੜੀ ਗੱਲ ਹੈ? ਦੁਨੀਆ ਬਣਦੀ ਹੈ, ਸਾਰੇ ਕਹਾਣੀਆਂ ਸੁਣਦੇ ਹੋ ਤੁਸੀਂ। ਜੇ ਤੁਸੀਂ ਧਰੂ ਪ੍ਰਹਲਾਦ ਦੀ ਕਹਾਣੀ ਸੁਣ ਕੇ ਵੀ ਸੁਰੱਖਿਆ ਤੁਹਾਨੂੰ, ਫਿਰ ਰੋਜ਼ ਕਹਾਣੀਆਂ ਦਾਦੇ ਨਾਲ ਕਹਿੰਦੇ ਕਹਿੰਦੇ ਵੀ ਕਹਾਣੀ ਠੀਕ ਨੇ। ਧਰੂ ਪ੍ਰਹਲਾਦ ਦੀ ਜਿਹਨੇ ਕਹਾਣੀ ਸੁਣ ਲਈ, ਬੰਨ ਲਈ, ਉਹਨੂੰ ਸੰਸਾਰ ਨਹੀਂ ਜਾਣਾ ਚਾਹੀਦਾ। ਜੇ ਧਰੂ ਪ੍ਰਹਲਾਦ ਨੂੰ ਵਾਜਿਆ ਗਿਆ, ਤੁਸੀਂ ਵੀ ਲਵਾ ਦੇ ਜਾਓਗੇ।
ਠੀਕ ਹੈ,
ਦਵਾਈ ਖਾ ਕੇ ਉਹ ਨਾਲ ਬੈਠਾ ਹੈ ਆਪਣੇ ਬੰਦਾ, ਉਹ ਦੱਸ ਰਿਹਾ ਹੈ ਵੀ ਭਾਈ ਫਲਾਨਾ ਸਾਡੇ ਪਿੰਡ ਦਾ ਬੰਦਾ ਸੀ, ਉਹਨੂੰ ਆਰਾਮ ਆਇਆ ਇਹ ਦਵਾਈ ਤੋਂ ਆਈ। ਵਿਸ਼ਵਾਸ ਕਰਕੇ ਉਹ ਵੀ ਦਵਾਈ ਲੈ ਲੈਂਦਾ। ਉਹ
ਠੀਕ ਹੈ ਜੀ,
ਦਵਾਈ ਲੈ ਲੂਗਾ, ਪਤ ਪਰਹੇਜ ਠੀਕ ਰੱਖੂਗਾ, ਠੀਕ ਹੋ ਜੂਗਾ। ਉਹ ਇੱਕ ਤੁਹਾਡੇ ਕੋਲ ਰੋਲ ਮਾਡਲ ਬਣ ਗਏ ਧਰੂ ਪ੍ਰਹਲਾਦ।
ਠੀਕ ਹੈ ਜੀ,
ਧਰੂ ਪ੍ਰਹਲਾਦ ਰੋਲ ਮਾਡਲ ਇਸਤੇਮਾਲ ਕੀਤੇ ਨੇ। ਉਹਨਾਂ ਤੇ ਕਿਰਪਾ ਹੋਊਗੀ, ਤੁਹਾਡੇ ਤੇ ਕਿਉਂ ਨਹੀਂ ਹੋਊਗੀ? ਰੋਲ ਮਾਡਲ ਦਾ ਤਾਂ ਇਸਤੇਮਾਲ ਕੀਤੇ ਨੇ ਭਗਤ।
ਠੀਕ ਹੈ ਜੀ, ਹਾਂਜੀ।
ਮੇਰਾ ਤਾਂ ਕੰਮ ਸੇ ਕੰਮ ਸੰਸਾਰ ਭ੍ਰਮ ਚੁੱਕ ਗਿਆ, ਧਰੂ ਪ੍ਰਹਲਾਦ ਦਾ ਨਵਾਜਣ ਦਾ ਗੱਲ ਸੁਣ ਕੇ।
ਠੀਕ ਹੈ ਜੀ, ਹਾਂਜੀ। ਅਗਲਾ ਸ਼ਬਦ ਹੈ ਜੀ, ਮਾਰੂ ਮਹੱਲਾ ਪੰਜਵਾਂ। ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਟਰੇ ਅਮਰ ਅਟਰੇ ਅਟਾਰੇ। ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਮਾਰੂ ਮਹੱਲਾ ਪੰਜਵਾਂ।
ਪੰਜ ਬਰਖ ਦਾ ਧਰੂ ਬਾਲਕ ਹੈ, ਪੰਜ ਸਾਲ ਦਾ ਸਿਰਫ, ਹਰ ਸਿਮਰਤ ਦੇ ਨਾਲ ਅਟਲ ਹੋ ਗਿਆ। ਉਹਨੂੰ ਬਥੇਰਾ ਕਹਿ ਰਿਹਾ ਉਹ ਵੀ ਤੂੰ ਆ ਪੜ ਲਾ, ਕਹਿੰਦਾ ਮੈਂ ਨਹੀਂ ਪੜਦਾ। ਪਟੀਆਂ ਲਿਖਦੇ ਸ੍ਰੀ ਗੋਪਾਲ ਅਟਾਰੇ ਤਾਂ ਕਹਿੰਦਾ, ਜੋ ਲਾ ਲਿਆ ਸੁਣਿਆ ਹਿੱਲ ਜਵੇ, ਇਥੋਂ ਹਿੱਲ ਜਵੇ। ਅਧੂਰੀ ਪੜ੍ਹਾਈ ਪੜ ਲੈ ਰਾਜੇ ਵਾਲੀ, ਇਹ ਚ ਬੜੇ ਸ਼ਾਨ ਹੈ ਇਹਦੇ ਚ, ਰਾਜ ਕਰਦੀਆਂ ਦੇਖੋ ਕਿੰਨੇ ਆਦਮੀ ਨੇ। ਕਹਿੰਦਾ ਮੈਨੂੰ ਲੋੜ ਨੀ ਇਹਦੀ।
ਹਾਂਜੀ, ਅਨਾਥ ਕਿਹਦੇ ਵਾਸਤੇ ਲਿਖਿਆ? ਅਨਾਥ ਤੋਂ ਕੀ ਭਾਵ ਹੈ ਜੀ? ਅਨਾਥ ਧਰੂ ਅਨਾਥ ਤੋਂ ਕੀ ਭਾਵ ਹੈ? ਅਨਾਥ ਧਰੂ ਬਾਲਕ,
ਅਨਾਥ ਧਰੂ ਬਾਲਕ ਉਹਨੇ ਅਨਾਥ ਅਨਾਥ ਹੈ ਜਿਹੜਾ ਜਿਹੜਾ ਬੇਕਾਬੂ ਹੈ ਅਨਾਥ ਹੈ ਉਹ, ਹੋਰ ਕੀ ਹੈ?
ਠੀਕ ਹੈ,
ਜਿਹਦੇ ਨੱਸ ਪਾਈ ਹੈ ਕੋਈ ਫੜ ਕੇ ਪਿੱਛੇ ਲਾ ਲਵੇ ਆਪਣੇ, ਪਿੱਛੇ ਨਹੀਂ ਲੱਗਦਾ ਅਨਾਥ ਨਹੀਂ ਹੈ ਉਹ। ਅਨਾਥ ਦਾ ਮਤਲਬ ਐ ਨੀ ਵੀ ਜਿਹਦਾ ਕੋਈ ਹੋਵੇ ਨਾ।
ਅੱਛਾ ਜੀ,
ਅਨਾਥ ਦਾ ਕਿਸੇ ਜਿਹੀ ਸ਼ਕਤੀ ਨਹੀਂ ਉਹਦੇ ਨੱਥ ਬਲਵੇ। ਅਨਾਥ ਪਰਮੇਸ਼ਰ ਦੇ ਸਮਾਇਆ ਹੋਇਆ ਅਨਾਥ ਅਨਾਥ ਬੇਕਾਬੂ ਹੋਇਆ ਖੜਾ ਉਹ ਸਾਰੇ ਗਿਆਨਵਾਨਾਂ ਤੋਂ।
ਠੀਕ ਹੈ ਜੀ,
ਉਹ ਗੁਰੂ ਬਣਾਇਆ ਸੰਨਾ ਫਰਕਾ, ਉਹ ਹੱਥ ਖੜੇ ਕਰਕੇ ਉਹਦੇ ਸਾਹਮਣੇ ਮੇਕੇ ਨਹੀਂ ਪੜਦਾ ਤੇ ਅਨਾਥ ਹੈ ਨਾ। ਜਾਂ ਨੇੜੇ ਨੂੰ ਉਹਦਾ ਸਿੰਘ ਜੀ ਐ ਝਟਕਦਾ ਰੁਪਾ ਦੂਰ।
ਠੀਕ ਹੈ ਜੀ,
ਉਹਦਾ ਖੜਾ ਮੈਦਾਨ ਸੀ ਵੀ ਆਓ ਨੇੜੇ ਕਿਹੜਾ ਹੁੰਦਾ। ਆ ਦੋ ਲੋੜ ਨਹੀਂ ਜੇ ਦਿੱਤੀਆਂ ਤੇ ਸੰਨੇ ਮਰ ਕੇ ਵੀ ਜਦੇ ਕਹਿੰਦਾ ਮੈਂ ਤਾਂ ਰਾਜੇ ਕੋ ਜਾਣਾ ਤੇ ਮੈਂ ਕਾਇਆ ਪੜਾਵੋ ਹਾਲ ਚਾਲ ਮੇਰੀ ਪਟੀਆ ਲਿਖਦੇ ਸ੍ਰੀ ਗੋਪਾਲ, ਇਹ ਗੱਲਾਂ ਕਾਹਦੇ ਪੜਾਉਣੇ? ਜੋ ਪਹਿਲਾਂ ਮੇਰੀ ਪੜਾਈ ਆ ਉਹ ਗਾਂ ਪੜਾ, ਹੁਣ ਹੋਰ ਜਿਹੜੀ ਬਾਕੀ ਰਹਿ ਗਈ।
ਠੀਕ ਹੈ,
ਉਹ ਨਾਰਦ ਨੇ ਪੜਾਈ ਆ, ਪੰਡਤ ਨੇ ਤਾਂ ਪੜਾਉਣੀ ਨਹੀਂ 400 ਵੀ। ਪੰਡਤ ਨੇ ਤਾਂ ਦੁਨਿਆਵੀ ਪੜਾਈ ਪੜਾਉਣੀ ਸੀ। ਇੱਥੇ ਆ ਕੇ ਪਤਾ ਲੱਗਦਾ ਪੰਡਤ ਦਾ ਨਾਰਦ ਨਾਲ ਕੀ ਮਤ ਭੇਦ ਹੈ। ਕਿਉਂ ਪੰਡਤ ਨਾਰਦ ਨੂੰ ਬੁਰਾ ਸਮਝਦਾ? ਪੰਡਤ ਨੇ 5-5 ਸਾਲ ਦੇ ਬੱਚਿਆਂ ਨੂੰ ਦੇ ਕੇ ਚਾਬੀ ਪੰਡਤ ਭਗਤ ਪਾਤਾ ਬੇਇੱਜ਼ਤੀ ਕਰਾਤੀ ਪੰਡਤਾਂ ਦੀ। ਚਾਰ 5-5 ਸਾਲ ਦੇ ਇੰਨੀ ਨਕਲ ਕੜੀ ਜਾਣ ਚਾਹੇ ਜਾ ਕੇ ਸਾਹਿਬਜ਼ਾਦਿਆਂ ਦੇ ਉੱਤੇ। ਅੰਦਰੋਂ ਪੰਡਤ ਬਹੁਤ ਦੁਖੀ ਸੀ। ਜਿਹੜਾ ਪੰਡਤ ਪੋਥੀਆਂ ਸ਼ਰਿਆਂ ਬਹਿ ਕੇ ਕੁਰਾਨ ਪੜ੍ਹਦਾ ਸੀ ਬਾਹਰ ਦਿਖਾ ਕੇ, ਲੋਕੇ ਅੰਦਰ ਪੂਜਾ ਕਰਦਾ ਸੀ, ਅੰਦਰ ਪੂਜਾ ਪੜ੍ਹੇ ਕਿਤੇ ਸੰਜਮ ਤੁਰਕਾ ਭਾਈ ਉੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਝੰਡਾ ਗੜਦੇ ਨੇ ਦੋ ਜਵਾਕ ਛੋਟੇ ਛੋਟੇ। ਇਤੋਂ ਬੜੀ ਸ਼ਰਮ ਦੀ ਹੋਰ ਗੱਲ ਕੀ ਸੀ ਪੰਡਤ ਨੂੰ ਉਸ ਵੇਲੇ ਦੇ ਨੂੰ? ਆਹੋ, ਅੰਦਰੋਂ ਬਹੁਤ ਦੁਖੀ ਸੀ, ਕੁੜ ਵੀ ਦੁਖੀ ਨੇ ਅੰਦਰੋਂ, ਉੱਤੋਂ ਜੋ ਮਰਜ਼ੀ ਗਈ ਜਾਣ।
ਠੀਕ ਹੈ ਜੀ,
ਜੇ ਦੁਖੀ ਨਾ ਹੁੰਦੇ ਤਾਂ ਗੁਰਮਤ ਦਾ ਪ੍ਰਚਾਰ ਕਰ। ਗੁਰਮਤ ਦਾ ਪ੍ਰਚਾਰ ਹੁਣ ਵੀ ਨਹੀਂ ਕਰਦੇ, ਹੁਣ ਵੀ ਉਹੀ ਕਰਦੇ ਨੇ, ਇਹ ਤੋਂ ਪਤਾ ਲੱਗਦਾ ਵੀ ਅੰਦਰੋਂ ਦੁਖੀ ਨੇ। ਗੁਰਮਤ ਨੂੰ ਚਾਹੁੰਦੇ ਹਾਂ, ਚਾਹੁੰਦੇ ਹੁਣ ਵੀ। ਐਡੀ ਬੜੀ ਕੁਰਬਾਨੀ ਹੋ ਸਕਦੀ ਹੈ, ਐਡਾ ਬੜਾ ਸਾਕਾ ਹੋ ਸਕਦਾ ਹੈ, ਬੱਚੇ ਕਰ ਸਕਦੇ ਨੇ, ਉਧਰ ਨੂੰ ਨਹੀਂ ਗਏ। ਬਾਅਦ ਦੇ ਵਿੱਚ ਖਾਲਸੇ ਨੇ ਕਿਵੇਂ ਟੈਂਕਾਂ ਮਾਰ ਕੇ ਹਿੰਦੁਸਤਾਨ ਆਜ਼ਾਦ ਕਰਾ ਲਿਆ, ਇਧਰ ਨੂੰ ਨਹੀਂ ਗਏ, ਗੁਲਾਮ ਬਣਾਉਣ ਵਾਲੇ ਪਾਸੇ ਨੂੰ ਚਲੇ ਗਏ। ਗੁਲਾਮ ਇਹਨਾਂ ਨੇ ਬਣਵਾਇਆ ਤਾ, ਇਹਨਾਂ ਦੀ ਸਰਦਾਰੀ ਚ ਗੁਲਾਮ ਹੋਇਆ, ਸਰਦਾਰੀ ਹਿੰਦੁਸਤਾਨ। ਉਹ ਗੱਲ ਤੇ ਜੋ ਆਉਂਦੇ ਹੀ ਨਹੀਂ, ਉਹ ਗੱਲ ਨੂੰ ਨਹੀਂ ਮੰਨਦੇ, ਉਹ ਇਤਿਹਾਸ ਹਲ ਕੋਈ ਬੈਠੇ ਨੇ। ਅੱਜ ਫਿਰ ਦੁੱਖ ਦੀ ਗੱਲ ਹੈ, ਦੇਖ ਲੈ ਕਿੰਨੇ ਗੁਲਾਮ ਹੋ ਜੂਗਾ। ਅਬਲਾ ਤਾਂ ਹਿੰਦੁਸਤਾਨ ਇੱਕ ਜਗ੍ਹਾ ਰਹਿੰਦਾ ਹੀ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ।
ਹਾਂਜੀ, ਅਗਲਾ ਸ਼ਬਦ ਹੈ ਜੀ, ਸਿਮਰੈ ਸੋਈ ਨਾਮ ਜਖੈ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ, ਸਿਮਰੈ ਨਖੇਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਲਾਦ ਵਰਾ।
ਕੋਈ ਨਾਮ ਹੈ ਕੋਈ ਜਿਹਦਾ ਸਿਮਰਨ ਕਰਦੇ ਨੇ, ਜਿਹਨੂੰ ਚੇਤੇ ਚ ਰੱਖਦੇ ਨੇ। ਜੇ ਤਾਰੇ ਨੇ ਜੇ ਹੁਕਮ ਦੇਣ ਵਿੱਚ ਧਿਆਨ ਨਾ ਹੋਵੇ ਥੱਲੇ ਆ ਲਿਖਣੇ ਕਾਜ ਖੜੇ ਨੇ, ਕਿਸੇ ਚੀਜ਼ ਦੇ ਬੱਦੇ ਖੜੇ ਨੇ।
ਠੀਕ ਹੈ ਜੀ।
ਹੁਕਮ ਦੇ ਬੰਦੇ ਖੜੇ ਨੇ ਪੈ ਵਿੱਚ ਪਾਉਣ ਦਾ ਹੈ ਸਦਭਾਉ।
ਨਖੱਤਰ
ਐਵੇਂ ਜਿਵੇਂ ਆ
ਠੀਕ ਹੈ ਜੀ। ਨਖੱਤਰ ਇਹਨਾਂ ਵਾਸਤੇ ਕੀ ਹੈ?
ਨਖੱਤਰ ਇਹਨਾਂ ਵਾਸਤੇ ਵੀ ਕਿਹਾ, ਨਖੱਤਰ ਹੈ ਜਿਹੜੇ ਦੂਏ ਗਿਆਨ ਛੋਟੇ ਧਰਮ ਦੇ, ਇਹਨਾਂ ਵਾਸਤੇ ਵੀ ਕਿਹਾ।
ਅੱਛਾ ਜੀ। ਅਵਰ ਧਰੂਪ
ਇਹਨਾਂ ਦੇ ਅੰਦਰ ਪੂਰਾ ਚੰਦ ਆਕਾਸ਼ ਹੈ ਨਹੀਂ, ਪੂਰਾ ਚੰਦ ਹੈ ਨਹੀਂ, ਉਹ ਵੀ ਨਖੱਤਰ ਹੈ ਨੇ। ਪੂਰੇ ਚੰਦ ਹੋਏ ਤੇ ਚੰਦ ਹੋ ਜਾਂਦਾ ਉਹ, ਸੂਰਜ ਨਾਲ ਇਹ ਗੱਲ ਬਣਦੀ ਹੈ।
ਅੱਛਾ ਜੀ।
ਸਾਰੇ ਸਮਣ ਕਰਦੇ ਨੇ, ਨਖੱਤਰ ਚੇਲੇ ਨੂੰ ਕਹਿੰਦੇ ਨੇ।
ਅੱਛਾ ਜੀ। ਅਵਰ ਧਰੂ ਮੰਡਲ
ਧਰੂ ਮੰਡਲ ਹੈ ਜਿਹੜੇ ਧਰੂ ਦੇ ਆਲਾ ਧਰੂ ਮੰਡਲ ਹੈ ਜਿਹੜੇ ਧਰੂ ਦੀ ਭਗਤੀ ਕਰਦੇ ਨੇ, ਧਰੂ ਦੀ ਮੰਡਲੀ ਚ ਨੇ।
ਅੱਛਾ ਜੀ।
ਗਰੁੱਪ ਨੇ ਇਹਨਾਂ ਦੇ, ਗੁਰਬਾਨ ਦੇ ਪ੍ਰਚਾਰ ਵਾਲਿਆਂ ਦੇ ਗੁਰੂ ਪਾਠ ਨੇ। ਵਿਦਵਾਨ ਚ ਵੀ ਹੈਗਾ ਵੇਦ ਦਾ ਪ੍ਰਚਾਰ ਕਰਨ ਵਾਲੇ, ਧਰੂ ਭਗਤੀ ਵਾਲੇ ਹੈਗੇ ਨੇ ਜੋ ਵੀ ਲੋਕ ਬਥੇਰੇ ਨੇ। ਦੂਏ ਧਰੂ ਵਾਲੀ ਗੱਲ ਧਰੂ ਵਾਲੀ ਨੂੰ ਨਕਾਰਦੇ ਨੇ, ਦੂਈ ਆਪਣੀ ਠੋਕੀ ਜਾਂਦੇ ਨੇ ਨਾਲ। ਧਰੂ ਵਾਲੀ ਬੁਰਸ਼ ਦੂਆ ਵੀ ਵਿੱਚ ਲਾਈ ਜਾਂਦੇ, ਉਹ ਦੋ ਰੰਗ ਦੀ ਗੱਲ ਕਰੀ ਜਾਂਦੇ ਨੇ। ਉਹ ਕਪਲ ਗਾਇਆ ਦਾ ਦੁੱਧ ਪੀਂਦੇ ਨੇ, ਕਪਲ ਗਾਇਆ ਨਾਮੇ ਦੋ ਹਜ਼ਾਰ ਦੀ। ਹੁਣ ਹਾਂ ਹੂੰ ਕਰਕੇ ਹਾਂਜੀ ਹਾਂ ਵਾ ਠੀਕ ਆ, ਉਹ ਆਇਆ ਫਿਰ ਉਹ ਬਸ ਇੱਕ ਟੰਪ ਭਾਰ ਹੋ ਕੇ ਭਗਤੀ ਕੀਤੀ ਸੀ, ਦੂਏ ਪਾਸੇ ਨੂੰ ਲੈ ਜਾਂਦੇ ਨੇ ਗੱਲ, ਵਿਗਾੜ ਦਿੰਦੇ।
ਠੀਕ ਹੈ।
ਫਰਮਾਨ ਦੇ ਉਪਦੇਸ਼ ਕੱਲ ਹੋਰ ਪਾਸੇ ਲੈ ਜਾਂਦੇ ਨੇ,
ਵਰਾਤ
ਕਰਦੇ ਨੀ ਹਾਂ ਤਾਂ ਹੋਰ ਬਣਾਤੀ।
ਪ੍ਰਹਲਾਦ ਵਰਾਤ ਤੋਂ ਕੀ ਗੱਲ ਭਾਵ ਬਣਦਾ ਜੀ?
ਪ੍ਰਹਲਾਦ ਵਰਾ ਪ੍ਰਹਲਾਦ ਆਪਣੇ ਬੁੱਕਰ ਚ ਲੈ ਲਿਆ।
ਅੱਛਾ ਜੀ।
ਪ੍ਰਹਲਾਦ ਨੂੰ ਗੋਦੀ ਚ ਗੋਦੀ ਚੋਂ ਬਾਹਰ ਕੱਢਿਆ ਸੀ ਇਹਨਾਂ ਨੂੰ, ਧਰੂ ਪ੍ਰਹਲਾਦ ਨੂੰ ਆਪਣੇ 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 ਵੜ ਕੇ ਲੈ ਲਿਆ ਵੜ ਚ, ਉਹਦਾ ਮਨ ਆਪਣੇ ਵੜ ਚ ਲੈ ਲਿਆ, ਗਿਆਨ ਦੇ ਬੜੇ ਵਿੱਚ ਆ ਗਿਆ।
ਠੀਕ ਹੈ।
ਗਿਆਨ ਦੇ ਦਾਇਰੇ ਚ ਆ ਗਿਆ।
ਠੀਕ ਹੈ ਜੀ। ਤਾਂ ਦੋਹੇ ਧਰੂ ਪ੍ਰਹਲਾਦ ਦਾ ਜਿਹੜਾ ਜ਼ਿਕਰ ਗੁਰਬਾਣੀ ਚ ਆਉਂਦਾ, ਇਹ ਹੈ ਕਿ ਇਹ ਬਹੁਤ ਛੋਟੀ ਉਮਰ ਦੇ ਸੀ।
ਛੋਟੀ ਉਮਰ ਦੇ
ਤੇ ਇਹਨਾਂ ਨੇ ਛੋਟੀ ਉਮਰ ਚ ਹੁਕਮ ਪਛਾਣ ਲਿਆ ਜੀ।
ਛੋਟੀ ਉਮਰ ਚ ਆਇਆ, ਦੂਆ ਲੱਗੀ ਨੀ, ਹਵਾ ਨੀ ਲੱਗੀ ਦੂਈ। ਦੂਏ ਮੱਤ ਦਾ ਰੰਗ ਨੀ ਚੜਿਆ ਇਹਨਾਂ ਨੂੰ, ਘਰੋਂ ਮੱਤ ਚੜ੍ਹਨੀ ਸੀ ਜੋ ਮਾਂ ਦੇ ਕਸਟਡੀ ਵਿਚ ਸੀਗੇ।
ਠੀਕ ਹੈ ਜੀ।
ਚਾਰ ਪੰਜ ਸਾਲ ਤੱਕ ਦਾ ਬਾਲਕ ਘਰੇ ਹੁੰਦਾ।
ਠੀਕ ਹੈ ਜੀ।
ਖਾਸ ਕਰ ਰਾਜਿਆਂ ਦਾ ਤਾਂ ਘਰੇ ਰਹਿਣਾ, ਖੇਡਣ ਨੂੰ ਜਾ ਸਕਦਾ ਕਿਤੇ। ਉੱਥੇ ਸਿੱਖਿਆ ਜੋ ਮਾਂ ਨੂੰ ਸੁਣਦੀ ਹੈ, ਮਾਂ ਸਿੱਖਿਆ ਲੈਂਦੀ ਸੀ ਰੋਜ਼।
ਠੀਕ ਹੈ।
ਘਰ ਆ ਕੇ ਸਿੱਖਿਆ ਸੀ ਕੋਈ, ਜਿਹੜੀ ਸਿੱਖਿਆ ਮਾਂ ਨੂੰ ਮਿਲ ਜਾਣੀ।
ਠੀਕ ਹੈ ਜੀ।
ਇਹਨਾਂ ਰਵਾਂ ਦੀਆਂ ਮਾਵਾਂ ਗੁਰਮਤਿ ਦੀ ਸਿੱਖਿਆ ਲੈਣ ਵਾਲੀਆਂ ਸੀ, ਵੇਦ ਵੇਦ ਦੀ ਸਿੱਖਿਆ।
ਠੀਕ ਹੈ
ਜੀ। ਵੇਦ ਦੀ ਸਿੱਖਿਆ ਲੈਣ ਵਾਲਾ ਇਹਨਾਂ ਦਾ।
ਠੀਕ ਹੈ ਜੀ।
ਨਾਰਦ ਬੁੱਧੀ ਸੀ। ਨਾਰਦ ਬੁੱਧੀ ਫਿਰ ਗਿਆਨੀ ਸੀ।
ਠੀਕ ਹੈ ਜੀ।
ਇਹ ਆਪਣੇ ਪਿਓ ਕਹਿ ਘਰ ਤੇ ਇਹਨਾਂ ਦੀ ਰੁਚੀ ਸੀ। ਰੁਚੀ ਅੱਡ ਅੱਡ ਵੀ ਹੋ ਸਕਦੀ ਹੈ ਭੈਣ ਭਾਈਆਂ ਦੀ, ਇਹਨਾਂ ਦੀ ਰੁਚੀ ਸੀ।
ਠੀਕ ਹੈ ਜੀ। ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ। ਧਰੂ ਪ੍ਰਹਲਾਦ ਦਾ ਜਿਹੜਾ ਪ੍ਰਕਰਨ ਸੀ ਵੀ ਗੁਰਮਤ ਵਿੱਚ ਇਹਨਾਂ ਨੂੰ ਕਿਸ ਪ੍ਰਥਾ ਆਪਾਂ ਵਰਤਿਆ।
ਹਾਂਜੀ
ਠੀਕ ਹੈ ਜੀ।